ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਸ਼ਵੜ ਅੜ ਸੋ ਪਿੰਡ ਮਜਾਰ ਹੋਤੇ ਜੋ ਮਿਸਲਨ ਮੈਂ ਸਰਦਾਰ ਸਿੰਘ ਪੁਰੀਏ ਆਹਲੂਵਾਲ ਸੋ ਇੱਕ ਟੱਲੇ ਵਾਲੀਓ ਸਭ ਖੜੇ ਮਿੱਕ ਕੇਸ਼ਵੜ ਅੜੈ ਸੋ ਪਿੰਡ ਮਜਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਅਗਮ ਅਗਾਧ ਪੂਰਨ ਅਵਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਮੀਰਾਨ ਮੀਰ ਪੀਰਾਨ ਪੀਰ ਰਾਜਾਨ ਰਾਜ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕਰਕੇ ਆਪਣੇ ਸਮੇਂ ਨੂੰ ਇਸ ਸਰੀਰ ਨੂੰ ਜੋ 84 ਲੱਖ ਜੂਨ ਵਿੱਚ ਉੱਤਮ ਮਨੁੱਖਾ ਦੇਹ ਹੈ ਇਸ ਨੂੰ ਸਫਲ ਕਰ ਰਹੇ ਹੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਿਤ ਦੀ ਮਰਿਆਦਾ ਅਨੁਸਾਰ ਗੁਰੂ ਕੀ ਬਾਣੀ ਸੱਚ ਕੀ ਬਾਣੀ ਤੁਰ ਕੀ ਬਾਣੀ ਲਾਹੀ ਬਾਣੀ ਦੇ ਜਾਪ ਹੁੰਦੇ ਹੈ ਇਸੇ ਤਰ੍ਹਾਂ ਸੋ ਦਰ ਰਹਿ ਰਾਸ ਹੈ ਬਾਣੀ ਦੇ ਜਾਪ ਹੋਏ ਅਰਦਾਸ ਹੋਈ ਗੁਰੂ ਜੀ ਕੇ ਪਾਵਨ ਪਵਿੱਤਰ ਹੁਕਮਨਾਮੇ ਸੰਗਤਾਂ ਨੇ ਸਰਵਣ ਕੀਤੇ ਹਨ ਹੁਣ ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਜਿਸ ਨੂੰ ਸਹੀ ਰੂਪ ਜੋ ਦਾ ਨਾਮ ਹੈ ਪ੍ਰਾਚੀਨ ਪੰਥ ਪ੍ਰਕਾਸ਼ ਭਾਵੇਂ ਕਿ ਗਿਆਨੀ ਗਿਆਨ ਸਿੰਘ ਜੀ ਨੇ ਵੀ ਇੱਕ ਲਿਖਿਆ ਹੈ ਪੰਥ ਪ੍ਰਕਾਸ਼ ਇਸੇ ਗ੍ਰੰਥ ਦਾ ਉਲੱਥਾ ਹੈ ਪਰ ਜੋ ਪਹਿਲਾ ਗ੍ਰੰਥ ਹੈ ਸਾਡਾ ਉਹ ਇਹੀ ਪ੍ਰਾਚੀਨ ਪੰਥ ਪ੍ਰਕਾਸ਼ ਹੀ ਹੈ, ਜਿਹਦੇ ਵਿੱਚ 18ਵੀਂ ਸਦੀ ਦੀ ਜਿਹੜੀ ਕਥਾ ਸਾਨੂੰ ਮਿਲਦੀ ਹੈ ਵਿਸਥਾਰ ਸਹਿਤ। ਉਹ ਜਿਹੜੀ 18ਵੀਂ ਸਦੀ ਵਿੱਚ ਗੁਰੂ ਕੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ, ਉਹ ਸਾਰਾ ਜਿਹੜਾ ਪ੍ਰਸੰਗ ਹੈ, ਕਥਾ ਹੈ ਵਿਸਥਾਰ ਵਾਲੀ, ਇਸੇ ਗ੍ਰੰਥ ਵਿੱਚ ਜਿਹੜੀ ਸਰਵਣ ਕਰਵਾਈ ਜਾਂਦੀ ਹੈ ਇਸੇ ਵਿੱਚ ਲਿਖੀ ਹੋਈ ਹੈ। ਇਹ ਜਿਹੜੀ ਕਥਾ ਹੈ, ਸ੍ਰੀ ਹਰਿਮੰਦਰ ਸਾਹਿਬ ਵੀ ਅੱਜ ਤੋਂ ਕੁਝ 20-25 ਸਾਲ ਪਹਿਲਾਂ ਗੋਦਰਾ ਮੰਜੀ ਸਾਹਿਬ ਦੀਵਾਨ ਹਾਲ ਕੀਤੀ ਗਈ ਸੀ। ਹੁਣ ਤਾਂ ਚਲੋ ਇਹ ਕਥਾ ਕੋਈ ਨਹੀਂ ਕਰਦਾ, ਉੱਥੇ ਬਹੁਤੇ ਗੁਰੂ ਕੇ ਸਥਾਨਾਂ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਜਿਹੜੀ ਕਥਾ ਉਹੀ ਚੱਲਦੀ ਹੈ। ਆ ਟੀਵੀਆਂ 'ਚ ਵੀ ਉਹੀ ਕਥਾ ਆਉਂਦੀ ਰਹਿੰਦੀ ਹੈ ਅਤੇ ਅਸੀਂ ਘਰ ਬੈਠੇ ਉਹ ਸਰਵਣ ਕਰਦੇ ਹਾਂ। ਚਲੋ ਗੁਰੂ ਕੀ ਕਥਾ ਜੇ ਸਾਨੂੰ ਬਹੁਤਿਆਂ ਨੂੰ ਚਲੋ ਪਤਾ ਲੱਗ ਜਾਂਦੀ ਹੈ ਵੀ ਸਤਿਗੁਰਾਂ ਦੇ ਕੌਤਕ ਹੈ, ਪਰ ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਜਿਹੜੀ ਉਹ ਸਿੱਖਾਂ ਨੇ ਘਾਲ ਕਮਾਈ ਕੀਤੀ 18ਵੀਂ ਸਦੀ ਵਿੱਚ ਆਪਣੇ ਸੀਸ ਦੇ ਕੇ, ਆਪਣੀਆਂ ਜਾਨਾਂ ਵਾਰ ਕੇ ਅਤੇ ਖੂਨ ਡੋਲ ਕੇ, ਉਹਦਾ ਸਾਨੂੰ ਕੋਈ ਬਹੁਤਾ ਗਿਆਨ ਨਹੀਂ ਹੈ ਕਿ ਉਹ ਕਥਾ ਹੀ ਬਹੁਤੀ ਕੋਈ ਸੁਣੀ ਵੀ ਨਹੀਂ ਹੈ। ਇਸੇ ਤਰ੍ਹਾਂ ਨਿਹੰਗ ਸਿੰਘਾਂ ਦੇ ਦਲਾਂ ਵਿੱਚ ਬੁੱਢਾ ਦਲ, ਤਰਨਾ ਦਲ, ਉੱਥੇ ਸਿੰਘਾਂ ਦੀ ਕਥਾ ਪੰਥ ਪ੍ਰਕਾਸ਼ ਦੀ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਗੁਰੂ ਕੇ ਸਿੰਘਾਂ ਨੇ ਸਿੰਘਾਂ ਦੀ ਕਥਾ ਸਰਵਣ ਕਰਕੇ ਅਤੇ ਆਪਣੇ ਦਿਲ ਵੱਡੇ ਕਰਨੇ ਹੁੰਦੇ ਹੈ ਕਿ ਸਾਡੇ ਵੱਡਿਆਂ ਵਡੇਰਿਆਂ ਨੇ ਕੀ ਉਹ ਘਾਲ ਕਮਾਈ ਕੀਤੀ ਹੈ। ਅਤੇ ਹੁਣ ਇਹ ਬਹੁਤ ਸਮੇਂ ਤੋਂ ਬਾਅਦ ਸ੍ਰੀ ਹਜ਼ੂਰ ਸਾਹਿਬ ਵੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ, ਆ ਪਿਛਲੇ ਸਾਲ ਹੀ 2018 'ਚ ਉਹਨਾਂ ਆਰੰਭ ਕੀਤੀ ਸੀ ਕਥਾ। ਆ 2019 ਦੇ ਤੀਸਰੇ ਚੌਥੇ ਮਹੀਨੇ ਵਿੱਚ ਦੀ ਸਮਾਪਤੀ ਹੋਈ ਹੈ। ਬਹੁਤ ਸਾਲਾਂ ਬਾਅਦ ਇਹ ਕਥਾ ਹੋਈ ਪੰਥ ਪ੍ਰਕਾਸ਼ ਦੀ, ਪਹਿਲਾਂ ਦਾ ਤਾਂ ਕੁਝ ਪਤਾ ਨਹੀਂ ਕਿ ਹੋਈ ਕਿ ਨਹੀਂ। ਅਤੇ ਗੁਰਦੁਆਰਾ ਲੰਗਰ ਸਾਹਿਬ ਜੋ ਬਾਬਾ ਨਿਧਾਨ ਸਿੰਘ ਜੀ ਦਾ ਹੈ, ਉੱਥੇ ਵੀ ਇਹ ਕਥਾ ਹੁਣ ਇਕੱਠੀ ਹੋਈ ਹੈ। ਕਹਿਣ ਦਾ ਮਤਲਬ ਵੀ ਗੁਰੂ ਖਾਲਸੇ ਦੀ ਜਿਹੜੀ ਕਥਾ ਹੈ ਇਹ ਨਿਹੰਗ ਸਿੰਘਾਂ ਦੇ ਦਲ ਤੋਂ ਇਲਾਵਾ ਬਹੁਤ ਘੱਟ ਸਥਾਨਾਂ 'ਤੇ ਹੁੰਦੀ ਹੈ, ਅਤੇ ਜਿਹਦੇ ਕਰਕੇ ਬਹੁਤਾ ਇਤਿਹਾਸ ਵੀ ਸਾਨੂੰ ਨਹੀਂ ਪਤਾ। ਮੋਟੀਆਂ ਮੋਟੀਆਂ ਜਿਹੜੀਆਂ ਕਥਾਵਾਂ ਹੈ ਕਿ ਭਾਈ ਤਾਰੂ ਸਿੰਘ, ਭਾਈ ਮਣੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਹੋਰ ਇਤਿਹਾਸਕ ਜਿਹੜੀਆਂ ਛੋਟੀਆਂ ਛੋਟੀਆਂ ਰੂਪ ਵਿੱਚ ਉਹ ਢਾਡੀ ਸਾਹਿਬਾਨ ਸਨ ਸੁਣਾਉਂਦੇ ਦਿਨ ਦਿਹਾੜਿਆਂ ਦੇ ਉੱਪਰ, ਉਹ ਆਪਾਂ ਸੁਣਦੇ ਹਾਂ। ਵਿਜਲੀਆਂ ਜਿਹੜੀਆਂ ਕਥਾ ਕਥਾਵਾਂ ਹੈ ਉਹ ਨਹੀਂ ਕੋਈ ਜਿਹੜਾ ਢਾਡੀ ਸਿੰਘ ਸੁਣਾਉਂਦਾ, ਇਹ ਤਾਂ ਜਦੋਂ ਆਪਾਂ ਲੜੀਵਾਰ ਰੂਪ ਵਿੱਚ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਸੁਣਾਂਗੇ ਫਿਰ ਹੀ ਉਹ ਪੂਰਾ ਪਤਾ ਲੱਗਦਾ ਹੈ। ਇਹ ਕਥਾ ਗੁਰੂ ਦੀਆਂ ਸੰਗਤਾਂ ਸ਼ਰਧਾ ਭਾਵਨਾ ਵਾਲੀਆਂ ਜਿੱਥੇ ਵੀ ਕਿਸੇ ਨੂੰ ਸਮਾਂ ਮਿਲਦਾ ਹੈ ਉਹ ਸੁਣ ਕੇ ਲਾਹਾ ਲੈ ਰਿਹਾ ਹੈ, ਭਾਵੇਂ ਕਿ ਕੋਈ ਬਹੁਤੀ ਮਤ ਨਹੀਂ ਹੈ ਕਿਉਂਕਿ ਪਹਿਲੀ ਵਾਰ ਇਹ ਕਥਾ ਆਰੰਭ ਕੀਤੀ ਹੈ ਸ੍ਰੀ ਗੁਰ ਪੰਥ ਪ੍ਰਕਾਸ਼ ਦੀ। ਜਿੰਨਾ ਚਿਰ ਕਿਸੇ ਗ੍ਰੰਥ ਨੂੰ 2-3-4 ਵਾਰ ਪੜ੍ਹਿਆ ਨਾ ਜਾਵੇ ਉਨ ਚਿਰ ਪੂਰਾ ਕਦੇ ਗਿਆਨ ਨਹੀਂ ਹੁੰਦਾ ਹੈ। ਅਤੇ ਪਹਿਲੀ ਵਾਰ ਕਥਾ ਚੱਲ ਰਹੀ ਹੈ, ਮਹਾਤੜ ਨੂੰ ਵੀ ਕੋਈ ਬਹੁਤਾ ਇਹਦਾ ਗਿਆਨ ਨਹੀਂ, ਫਿਰ ਵੀ ਜਿੰਨਾ ਟੀਕੇ ਮੁਤਾਬਕ ਲਿਖੀ ਹੋਈ ਹੈ ਜਾਂ ਗਿਆਨੀਆਂ ਕੁਝ ਗਿਆਨੀ ਸਾਹਿਬਾਨ ਪੰਥ ਦੇ ਰਤਨ ਗਿਆਨੀ ਸ਼ੇਰ ਸਿੰਘ, ਨਿਹੰਗ ਸਿੰਘ ਜੀ ਹੈ ਅੰਬਾਲੇ ਵਾਲੇ, ਉਹਨਾਂ ਕੀਤੀ ਉਹਨਾਂ ਪਰ 94 ਪ੍ਰਸੰਗਾਂ ਦੀ ਕਥਾ ਕੀਤੀ ਹੋਈ ਹੈ। ਇਸੇ ਤਰ੍ਹਾਂ ਗਿਆਨੀ ਪ੍ਰਿਤਪਾਲ ਸਿੰਘ ਦੂਖਨਵਾਨ ਲੁਧਿਆਣੇ ਤੋਂ, ਪਟਿਆਲੇ ਤੋਂ ਜਿਹੜੇ ਹੈ ਉਹਨਾਂ ਨੇ ਕਥਾ ਸੰਪੂਰਨ ਤੌਰ 'ਤੇ ਕੀਤੀ ਹੋਈ ਹੈ ਇਹਦੀ। ਅਤੇ ਜਿਹੜੀ ਕਥਾ ਹੈ ਘੱਟ ਵਿਦਵਾਨਾਂ ਨੇ ਜਿਹੜੀ ਵਿਸਥਾਰ ਸਹਿਤ ਸੰਪੂਰਨ ਤੌਰ 'ਤੇ ਕਿਸੇ ਨੇ ਨਹੀਂ ਕੀਤੀ, ਇੱਕੋ ਗਿਆਨੀ ਨੇ ਕੀਤੀ ਹੈ। ਮਹਾਰਾਜ ਨੇ ਸਮਾਂ ਬਖਸ਼ਿਆ ਹੈ ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ, ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਕਿ ਗੁਰੂ ਕੇ ਖਾਲਸੇ ਨੇ ਪਹਿਲਾਂ ਬਾਬਾ ਵਡਭਾਗ ਸਿੰਘ ਜੀ ਨੇ ਖਾਲਸੇ ਨਾਲ ਮਿਲ ਕੇ ਦੀਨਾ ਬੇਗ ਨੂੰ ਨਾਲ ਮਿਲਾ ਕੇ ਜਲੰਧਰ ਨੂੰ ਫਤਿਹ ਕੀਤਾ, ਉੱਥੇ ਦੀਨਾ ਬੇਗ ਦੀ ਸੂਬੇਦਾਰੀ ਕਰਵਾਈ। ਫਿਰ ਜੋ ਸਮੁੰਦ ਖਾਨ ਹੈ ਪਠਾਨ ਸਰਹੰਦ ਦੇ ਕਬਜ਼ਾ ਕਰਕੇ ਬੈਠਾ ਹੋਇਆ ਸੀ, ਅਹਿਮਦ ਸ਼ਾਹ ਅਬਦਾਲੀ ਦਾ ਹੀ ਉਹ ਸੂਬੇਦਾਰ ਬਣਾਇਆ ਹੋਇਆ ਸੀ। ਇੱਕ ਸਮੁੰਦ ਖਾਨ ਦੇ ਪਹਿਲਾਂ ਹੋਇਆ ਹੈ, ਜਿਹਨੇ ਬਾਬੇ ਬੰਦੇ ਸਿੰਘ ਨੂੰ ਫੜ ਕੇ ਅਤੇ ਫਰਕਸ਼ੀਆ ਨੂੰ ਫੜਾਇਆ ਸੀ। ਇਹ ਸਮੁੰਦ ਖਾਨ ਦੂਸਰਾ ਹੈ, ਕਿਉਂਕਿ ਮਾਣਕੋਸ਼ ਦੇ ਮੁਤਾਬਕ ਉਹਦੀ 1740 ਦੇ ਕਰੀਬ ਸਮੁੰਦ ਖਾਨ ਜਿਹੜਾ ਮਰ ਗਿਆ ਸੀ, ਜਿਹੜਾ ਅਸਲਮ ਖਾਨ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਵੀ ਰਿਹਾ ਹੈ। ਹੁਣ ਇਹ ਸਮੁੰਦ ਖਾਨ ਦੂਸਰਾ ਹੈ ਜਿਹੜਾ ਗਿਲਜੇ ਪਠਾਨ ਅਹਿਮਦ ਸ਼ਾਹ ਅਬਦਾਲੀ ਨੇ ਬਿਠਾਇਆ ਸੀ। ਇਸ ਤਰ੍ਹਾਂ ਖਾਲਸੇ ਨੇ ਇੱਥੇ ਮਰਹੱਟਿਆਂ ਦੀ ਆ ਕੇ ਜੰਗ ਹੋਈ, ਗਾਜੀ ਦੀਨ ਲੈ ਕੇ ਆਇਆ ਸੀ, ਉਹਨਾਂ ਕੋਲ ਕੁਝ ਨਾ ਸਰਿਆ। ਫਿਰ ਖਾਲਸੇ ਦੀ ਮਦਦ ਲਈ ਖਾਲਸੇ ਨੇ ਸਰਹੰਦ ਨੂੰ ਵੀ ਫਤਿਹ ਕੀਤਾ ਅਤੇ ਪਠਾਣਾਂ ਨੂੰ ਇੱਥੋਂ ਵੀ ਕੱਢਿਆ ਮਰਹੱਟਿਆਂ ਨੇ ਸਿੱਖਾਂ ਨੇ ਮਿਲ ਕੇ। ਫਿਰ ਲਾਹੌਰ ਗਏ, ਲਾਹੌਰੋਂ ਤਮੂਰ ਸ਼ਾਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਲੜਕਾ ਸੀ ਉਹਨੂੰ ਵੀ ਭਜਾਇਆ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਪਠਾਣਾਂ ਦੇ ਪੈਰ ਜਿਹੜੇ ਉਹ ਹਿਲਾ ਦਿੱਤੇ, ਹਿੰਦੁਸਤਾਨ 'ਚ ਕੱਢ ਦਿੱਤਾ। ਤਿੰਨ ਜਾਣੇ ਰਹਿ ਗਏ ਮਰਹੱਟੇ ਦੇ, ਜਿਹੜੇ ਮਰਾਠੀ ਸਨ ਉਹਦੇ ਮੁਗਲਾਂ ਦੇ ਨੌਕਰ ਸੀ, ਪਰ ਉਂਝ ਦਾਬਾ ਰੱਖਦੇ ਸੀ ਆਪਣਾ। ਦੋ ਤਾਕਤਾਂ ਸਨ, ਇੱਕ ਤੁਰਕ ਮੁਗਲ, ਇੱਕ ਸਨ ਸਿੰਘ। ਤੁਰਕ ਮਰਹੱਟਿਆਂ ਤੋਂ ਡਰਦੇ ਸੀ, ਪਰ ਸਿੰਘਾਂ ਦੀ ਘੂਰ ਦੇਖ ਕੇ ਤੋਂ ਆਪਣਾ ਸਮਾਂ ਡਪਾਉਂਦੇ। ਹੁਣ ਉਹਨਾਂ ਨੂੰ ਪਹਿਲਾਂ ਦੇ ਨਾ ਕੈਦ ਦੀਆਂ ਹਨੇਰੀਆਂ ਲਿਆ ਦਿੱਤੀਆਂ ਸੀ ਤੁਰਕਾਂ ਮੁਗਲਾਂ ਨੇ। ਹੁਣ ਆ ਕੇ ਕੁਝ ਸਮਝ ਪਈ ਹੈ ਕਿ ਗੁਰੂ ਕੇ ਖਾਲਸੇ ਸੂਰਮੇ ਬਹਾਦਰ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਪਠਾਨ ਨਿਕਲ ਗਏ, ਨਹੀਂ ਤਾਂ ਸਾਡੇ ਕੋਲ ਕਿੱਥੋਂ ਨਿਕਲਣੇ ਸੀ। ਅਤੇ ਰਾਜਨੀਤੀ ਦਾ ਵੀ ਇੱਕ ਤਰੀਕਾ ਹੈ ਵੀ ਸਿੱਖਾਂ ਨਾਲ ਬਣਾ ਕੇ ਰੱਖੀ ਹੈ। ਗੁਰੂ ਕੇ ਸਿੰਘਾਂ ਨੂੰ ਵੀ ਪਤਾ ਸੀ ਵੀ ਤੁਰਕ ਸਾਡੇ ਕਦੀ ਮਿੱਤਰ ਦੇ ਹੋਏ ਨਹੀਂ ਹੈ, ਪਰ ਸਮੇਂ ਦੀ ਚਾਲ ਚੱਲਣੀ ਪੈਂਦੀ ਹੈ ਸਾਧ ਸੰਗਤ ਜੀ। ਕਿੰਨੀ ਵਾਰ ਲੜਾਈਆਂ ਹੋਈਆਂ, ਕਿੰਨੀ ਵਾਰ ਮੇਲ ਕੀਤੇ, ਕਿਉਂਕਿ ਸਮੇਂ ਦੇ ਨਾਲ ਕਦੇ ਨੂੰ ਵੀ ਬਾਪ ਆਖਣਾ ਪੈਂਦਾ ਹੈ। ਮਰਹੱਟਿਆਂ ਦੀ ਫੌਜ ਬੜੀ ਸੀ, ਤੁਰਕ ਵੀ ਜ਼ਿਆਦਾ ਸੀ, ਸਿੰਘ ਥੋੜ੍ਹੇ, ਪਰ ਫਿਰ ਵੀ ਸਿੱਖਾਂ ਦਾ ਜ਼ੋਰ ਜ਼ਿਆਦਾ। ਪੰਜਾਬ ਵੱਲ ਨਾ ਮਰਹੱਟਿਆਂ ਨੂੰ ਹੀ ਉਹ ਸਿੰਘ ਟਿਕਣ ਦਿੰਦੇ ਆ, ਨਾ ਤੁਰਕਾਂ ਦਾ ਕੋਈ ਸਿੱਕਾ ਰਹਿ ਗਿਆ। ਹੁਣ ਸਿੰਘਾਂ ਦਾ ਜਿਹੜਾ ਜ਼ੋਰ ਹੈ, ਜਿਵੇਂ ਸਿਆਣਿਆਂ ਦਾ ਕਥਨ ਹੈ, ਬੋਧੀ ਉੱਤੇ ਚਾਰ ਵਾਲ ਸੋਈ ਕਰਦੇ ਹਾਲ ਹਾਲ। ਬੋਧੀ ਦੇ ਉੱਪਰ ਉਹ ਚਾਰ ਵਾਲ ਹੈ ਤੋ ਨੱਚਦੇ ਫਿਰਦੇ ਮੱਥੇ ਦੇ, ਕਦੀ ਪਿਛਲੇ ਬੰਨੇ ਕਦੀ ਅਗਲੇ ਬੰਨੇ। ਗੁਰੂ ਸਿੰਘ ਭਾਵੇਂ ਥੋੜ੍ਹੇ ਹੀ ਹੈ, ਪਰ ਵੈਰੀ ਨੂੰ ਟੁੱਟ ਕੇ ਪੈ ਜਾਂਦੇ ਹੈ। ਇੱਧਰੋਂ ਜਿਹੜਾ ਸਦੀਕ ਬੇਗ ਸੀ, ਦੀਨਾ ਬੇਗ ਦਾ ਮਿੱਤਰ, ਮੁਗਲਾਂ ਦਾ ਹੀ ਹਾਕਮ ਸੀ, ਇਹਨੂੰ ਸੂਬੇਦਾਰ ਬਣਾਇਆ, ਸਮੁੰਦ ਖਾਨ ਨੂੰ ਕੱਢ ਕੇ ਇਹ ਸੂਬੇਦਾਰ ਬਣਿਆ ਸਰਹੰਦ ਦਾ। ਦੀਨਾ ਬੇਗ ਉਹਨਾਂ ਦੀ ਗੱਲ ਹੋਈ ਸੀ ਖਾਲਸੇ ਨਾਲ ਵੀ ਆ ਸਲਾਨਾ ਤੁਹਾਨੂੰ ਮਾਮਲਾ ਦਿਆ ਕਰਾਂਗੇ। ਹੁਣ ਹੋਲੇ ਮਹੱਲੇ 'ਤੇ ਦੇਣ ਆ ਗਏ ਜਥੇਦਾਰ ਤਾਰਾ ਸਿੰਘ ਡੱਲੇਵਾਲੀਆ, ਜੋ ਡੱਲੇਵਾਲੀਆਂ ਦੀ ਮਿਸਲ ਹੋਈ, ਜਿਹਦੇ ਪਹਿਲੇ ਜਿਹੜੇ ਮੁਖੀ ਬਾਬਾ ਗੁਲਾਬ ਸਿੰਘ ਹੋਏ, ਭਾਈ ਗੁਲਾਬ ਸਿੰਘ ਡੱਲੇਵਾਲ ਪਿੰਡ ਦੇ। ਉੱਤਾ ਭਾਈ ਤਾਰਾ ਸਿੰਘ ਸਾਰੀ ਜਥੇ ਦੀ ਅਗਵਾਈ ਕਰ ਰਿਹਾ ਸੀ। ਆ ਪਿੰਡ ਗੁੱਜਰਵਾਲ, ਨਾਰੰਗਵਾਲ, ਰਾਏਪੁਰ, ਲੁਧਿਆਣੇ ਦੇ ਨੇੜੇ ਹੀ ਹੈ, ਦੁਰਾਹੇ ਦੇ ਕੋਲ। ਇੱਥੇ ਜਦੋਂ ਸਿੰਘਾਂ ਰਹਿ ਰਹੇ ਸੀ ਸਿੰਘ, ਫੱਗਣ ਚੇਤ ਦੇ ਦੇਣ ਆਏ ਹੋਲੇ ਮਹੱਲੇ ਦੇ, ਗੁਰੂ ਕੇ ਸਿੰਘਾਂ ਨੇ ਹੋਲਾ ਮਹੱਲਾ ਜਾਣਾ ਚਾਹਿਆ ਅਤੇ ਸੋਚਿਆ ਵੀ ਸਦੀਕ ਬੇਗ ਤੋਂ ਆਪਣਾ ਜਿਹੜਾ ਮਾਮਲਾ ਲੈ ਆਈਏ। ਵਕੀਲ ਭੇਜੇ, ਉਹਨੇ ਅੱਗੋਂ ਕੋਰਾ ਜਵਾਬ ਦਿੱਤਾ, ਕਹਿੰਦਾ ਮੈਂ ਤੁਹਾਡਾ ਕਿਹੜਾ ਮਾਮਲਾ ਦੇਣਾ ਹੈ, ਨਹੀਂ ਕੋਈ ਪੈਸਾ। ਗੁਰੂ ਕੇ ਸਿੰਘਾਂ ਨੇ ਅਨੰਦਪੁਰ ਸਾਹਿਬ 'ਤੇ ਜਾਣਾ ਸੀ, ਹੋਲਾ ਮਹੱਲਾ 'ਤੇ ਛੱਡਣਾ ਨਹੀਂ ਸੀ। ਸਿੰਘਾਂ ਨੇ ਸਰਹੰਦ ਵੱਲ ਆਪਣਾ ਰੁਖ ਕਰ ਲਿਆ, ਉੱਧਰ ਗਏ, ਉੱਧਰੋਂ ਫਸਲ ਵਾੜੀ ਦੇ ਦੇਣ ਸੀ, ਜਿਹੜੇ ਕਹੀ ਗਈ ਫੌਜ ਸੀ ਦੀ ਸਦੀਕ ਬੇਗ ਦੀ, ਉਹ ਮਾਮਲਾ ਗਰਾਉਂਦੀ ਫਿਰ ਰਹੀ ਸੀ। ਗੁਰੂ ਕੇ ਸਿੰਘਾਂ ਨੇ ਵੇਖਿਆ ਵੀ ਸਾਨੂੰ ਤਾਂ ਕੋਈ ਦਿੱਤਾ ਨਹੀਂ ਹੈ ਅਤੇ ਆਪ ਗਰਾ ਰਹੇ ਹੈ, ਹੱਲਾ ਬੋਲਣਾ ਸ਼ੁਰੂ ਕੀਤਾ। ਇਹ ਵੇਖ ਕੇ ਪਿਛਾਂਹ ਮੁੜ ਲੱਗੇ, ਸਿੰਘਾਂ ਨੇ ਜਾਤ ਤੋਂ ਢਾਏ, ਫਿਰ ਸਾਰਾ ਕੁਝ ਖੋਹ ਖਾ ਕੇ ਗੁਰੂ ਕੇ ਸਿੰਘ ਤੁਰ ਪਏ ਅਨੰਦਪੁਰ ਸਾਹਿਬ ਨੂੰ। ਸੁਦੀਪ ਬੇਗ ਨੂੰ ਇਹ ਗੱਲ ਦਾ ਪਤਾ ਲੱਗਾ, ਬੜੀ ਅੱਗ ਲੱਗੀ ਵੀ ਇਹ ਇਹਨਾਂ ਕੀ ਕੀਤਾ ਹੈ, ਇਹਨਾਂ ਨੂੰ ਤਾਂ ਮੈਂ 1,00,000 ਰੁਪਇਆ ਨਹੀਂ ਦੇਣਾ ਚਾਹੁੰਦਾ, ਤੇ ਸਾਰੇ ਲੁੱਟ ਕੇ ਲੈ ਗਏ ਹੈ। ਫੌਜ ਤਿਆਰ ਕੀਤੀ ਅਤੇ ਉਹ ਜਾ ਕੇ ਘੇਰਿਆ ਸਾਈਂਵਾਲ ਪਿੰਡ ਵਿੱਚ, ਕੋਈ ਪਿੰਡ ਹੈ ਅਨੰਦਪੁਰ ਸਾਹਿਬ ਦੇ ਰਸਤੇ ਜੀ, ਉੱਥੇ ਪੜਾਅ ਕੀਤਾ ਸੀ। ਇਹਨੇ ਜਾ ਕੇ ਉੱਥੇ ਘੇਰ ਲਿਆ, ਜਿਹੜੇ ਮਿਸਲਾਂ ਦੇ ਸਰਦਾਰ ਭਾਈ ਜੱਸਾ ਸਿੰਘ ਆਲੂਵਾਲ ਜਾਂ ਸ਼ੁਕਰ ਚੱਕੀ ਦੇ ਇੱਥੇ ਜ਼ਿਕਰ ਨਹੀਂ ਆਇਆ ਹੈ, ਉਹ ਡੱਲੇ ਵਾਲੀਏ ਮਿਸਲਾਂ ਦੇ, ਕਰੋੜ ਸਿੰਘੀਏ ਭਾਈ ਸ਼ਾਮ ਸਿੰਘ ਨਾਰੋਕਿਆਂ ਵਾਲੇ, ਇਹ ਸਰਦਾਰ ਸਾਨੂੰ ਸਾਈਂਵਾਲ ਪਿੰਡ ਵਿੱਚ ਪੜਾਅ ਦੇ ਉੱਤੇ ਜਿੱਥੇ ਛਾਉਣੀ ਕੀਤੀ ਸੀ। ਕੁਝ ਸਿੰਘ ਜਿਹੜੇ ਜੰਗੀ ਉਹ ਗਏ ਸਨ ਹੋਲਾ ਮਹੱਲਾ ਵੇਖਣ, ਕੁਝ ਲੱਕੜਾਂ ਨੂੰ, ਕੁਝ ਇੱਧਰ ਕੋਈ ਘਾਸ ਫੂਸ ਲੈਣ ਘੋੜਿਆਂ ਵਾਸਤੇ, ਕੁਝ ਰਸਤਾਂ ਬਸਤਾਂ ਲੈਣ। ਇਹਨਾਂ ਨੇ ਆ ਕੇ ਅਚਾਨਚੱਕ ਹੀ ਤੋਪਾਂ ਜਲਾ ਦਿੱਤੀਆਂ ਅਤੇ ਭਾਜੜ ਪਾ ਦਿੱਤੀ ਸਿੰਘਾਂ ਨੂੰ। ਉਹ ਜਿਹੜੇ ਡੇਰੇ ਛਾਉਣੀ ਵਿੱਚ ਸੀ ਉਹਨਾਂ ਦੇ ਪੈਰੀ ਜੁੱਤੀ ਨਾ ਪਾਈ, ਕਿਉਂਕਿ ਅਚਨਚੇ ਦੀ ਉਹ ਗੱਲ ਹੋ ਗਈ, ਪਤਾ ਨਹੀਂ ਸੀ ਕੋਈ। ਫਿਰ ਜਿਵੇਂ ਸਿੰਘਾਂ ਨੂੰ ਭਾਜੜ ਪਈ ਇੱਕ ਵਾਰ, ਫਿਰ ਜਿਵੇਂ ਅੱਗੋਂ ਮੋਰਚਾ ਸੰਭਾਲਿਆ। ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਰਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਸ਼ਵੜ ਅੜੈ ਸੋ ਪਿੰਡ ਮਜਾਰ।
ਇਸ ਤਰ੍ਹਾਂ ਉਹ ਸਾਈਂਵਾਲ ਪਿੰਡ ਵਿੱਚ ਕੁਝ ਸਿੰਘ ਵੜ ਗਏ ਜਿਹੜੇ ਡੇਰੇ ਵਿੱਚ ਸੀ। ਇਹਨਾਂ ਤੋਪਾਂ ਚਲਾ ਦਿੱਤੀਆਂ, ਹੁਣ ਪਤਾ ਨਾ ਹੋਵੇ ਤਾਂ ਇੱਥੇ ਗੋਲੀ ਵਰਜੇ ਜਾਂ ਤੋਪ ਵਰਜੇ, ਗੋਲੇ ਵੱਜਣ ਅਤੇ ਭਾਜੜੀ ਪੈਣੀ ਹੈ, ਹਥਿਆਰ ਕੋਲ ਵੀ ਹੋਇਆ ਤਾਂ ਵੀ ਸਾਂਭਣਾ ਔਖਾ ਹੋ ਜਾਂਦਾ ਹੈ। ਫਿਰ ਸਿੰਘ ਸਾਈਂਵਾਲ ਪਿੰਡ ਦੇ ਵਿੱਚ ਵੜ ਗਏ, ਵੜ ਕੇ ਤਿਆਰੀ ਕਰ ਲਈ ਅਤੇ ਅੜ ਗਏ ਅੱਗੋਂ। ਜਿਹੜੇ ਮਿਸਲਾਂ ਦੇ ਸਰਦਾਰ ਸੀ, ਅੱਗੇ ਮਿਸਲਾਂ ਦੇ ਨਾਮ ਆਉਣੀ ਵਾਲੇ ਹੈ, ਉਹਨਾਂ ਮਿਸਲਾਂ ਦੇ ਜਿਹੜੇ ਭਾਈ ਜੱਸਾ ਸਿੰਘ ਆਲੂਵਾਲੀਆ ਜੀ, ਜਿਨ੍ਹਾਂ ਤੋਂ ਆਲੂਵਾਲੀਆਂ ਦੀ ਮਿਸਲ ਚੱਲੀ, ਭਾਈ ਕਰੋੜਾ ਸਿੰਘ ਜਿਨ੍ਹਾਂ ਤੋਂ ਕਰੋੜਾ ਵਾਲੀਆਂ ਮਿਸਲ ਚੱਲੀ, ਇਹ ਸਾਰੇ ਜਿਹੜੇ ਸਰਦਾਰ ਸਨ।
ਸਿੰਘ ਪੁਰੀਏ ਆਲੂਵਾਲ ਸੋ ਇੱਕ
ਤੇ ਇਹ ਜੱਥਾ ਸੀ 11-12 ਮਿਸਲਾਂ ਸਾਰੀਆਂ, ਅਤੇ 11 ਮਿਸਲਾਂ ਪਹਿਲਾਂ ਬਣੀਆਂ ਜਿਹੜੀਆਂ ਮੁੱਖ ਸੀ। ਸਿੰਘ ਪੁਰੀਏ ਜਿਹੜੇ ਭਾਈ ਨਵਾਬ ਕਪੂਰ ਸਿੰਘ ਸੀ ਨਾ, ਬੁੱਢਾ ਦਲ ਦਿੱਤੀ ਸੀ ਜਥੇਦਾਰ, ਉਹਨਾਂ ਤੋਂ ਬਣੀ ਹੈ ਮਿਸਲ ਸਿੰਘਪੁਰੀਆਂ ਦੀ। ਇੱਕ ਤਾਂ ਉਹ ਸਿੰਘਪੁਰੀਏ ਮਿਸਲਾਂ ਵਾਲੇ, ਇੱਕ ਜਥਾ ਸੀ ਭਾਈ ਜੱਸਾ ਸਿੰਘ ਆਲੂਵਾਲੀਏ ਦਾ।
ਡੱਲੇ ਵਾਲੀਓ ਸਭ ਖੜੇ ਮਿਕ,
ਤੇ ਡੱਲੇ ਵਾਲੀਏ ਜਿਨ੍ਹਾਂ ਦੀ ਮਿਸਲ ਚੱਲੀ ਹੈ, ਮੁਖੀ ਪਹਿਲੇ ਸਨ ਭਾਈ ਗੁਲਾਬ ਸਿੰਘ ਡੱਲੇਵਾਲ ਪਿੰਡ ਦੇ, ਇਹ ਡੱਲੇ ਵਾਲੀ ਮਿਸਲ ਦੇ ਵੀ ਨਾਲ ਹੀ ਸਨ।
ਸੰਗਤ ਸਿੰਘ ਨਿਸ਼ਾਨੋ ਵਾਲੋ,
ਤੇ ਭਾਈ ਸੰਗਤ ਸਿੰਘ ਨਿਸ਼ਾਨ ਵਾਲੀਆਂ ਮਿਸਲਾਂ ਦੇ, ਇਹ ਵੀ ਜਿਹੜੇ ਨਾਲ ਹੀ ਸਨ।
ਨਿਹੰਗ ਸ਼ਹੀਦ ਉਹ ਸੋਢੀ ਅਕਾਲ,
ਆ ਜਿਹੜੀ ਨਿਸ਼ਾਨ ਵਾਲੀਆਂ ਦੀ ਮਿਸਲ ਹੋਈ ਹੈ, ਇਹਦੇ ਸਭ ਤੋਂ ਪਹਿਲੇ ਜਿਹੜੇ ਹੋਏ ਸਰਦਾਰ ਉਹ ਭਾਈ ਦਸੌਂਦਾ ਸਿੰਘ ਜੀ, ਭਾਈ ਦਸੌਂਦਾ ਸਿੰਘ ਹੋਏ ਸਨ, ਅਤੇ ਉਹ ਵੀ ਉਹਨਾਂ ਵਿੱਚੋਂ ਸੰਗਤ ਸਿੰਘ ਜਥੇਦਾਰ ਉਸ ਵਕਤ ਸੀ, ਉਹ ਵੀ ਨਿਸ਼ਾਨ ਵਾਲੀ ਮਿਸਲਾਂ ਦਾ ਅੱਗੇ ਜਥੇਦਾਰ, ਉਹ ਵੀ ਵਿੱਚ ਸੀ ਇਹਨਾਂ ਵਿੱਚ।
ਅੱਗੇ ਪੜ੍ਹਨਾ
ਨਿਹੰਗ ਸ਼ਹੀਦ ਉਹ ਸੋਢੀ ਅਕਾਲੋ,
ਅਕਾਲੀ ਫੌਜ ਜੋ ਨਿਹੰਗ ਸਿੰਘਾਂ ਦੀ ਹੈ, ਸ਼ਹੀਦਾਂ ਦੀ ਮਿਸਲ ਜੋ ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਚੱਲੀ ਹੈ, ਅਤੇ ਇਹ ਪਹਿਲਾਂ ਹੀ ਜਿਹੜਾ ਸੀ ਨਾਮ ਦੇ ਦਿੱਤਾ ਸੀ ਸ਼ਹੀਦਾਂ ਦੀ ਮਿਸਲ, ਕਿਉਂਕਿ ਇਹਨਾਂ ਦੇ ਵੱਡ ਵਡੇਰੇ ਸ਼ਹੀਦ ਹੋਏ ਸੀ। ਬਾਬਾ ਦੀਪ ਸਿੰਘ ਜੀ ਉਸ ਵਕਤ ਕੋਈ ਸ਼ਹੀਦ ਨਹੀਂ ਹੋਏ ਜਦੋਂ ਦਾ ਮਿਸਲਾਂ ਦਾ ਨਾਮ ਮਿਲ ਗਿਆ ਸੀ, ਪਹਿਲਾਂ ਰੱਬ ਦੀ ਕਲਾ ਵਰਤ ਗਈ। ਬਾਬਾ ਦੀਪ ਸਿੰਘ ਜੀ ਜਿੱਥੋਂ ਜਿਨ੍ਹਾਂ ਤੋਂ ਸ਼ਹੀਦਾਂ ਦੀ ਮਿਸਲ ਚੱਲੀ, ਉਹਨਾਂ ਦੇ ਜਿਹੜੇ ਕੁਝ ਸਿੰਘ ਸਨ ਇਸੇ ਤਰ੍ਹਾਂ ਸੋਢੀਆਂ ਵਿੱਚੋਂ ਤੇ ਬੇਦੀਆਂ ਵਿੱਚੋਂ।
ਸ਼ਾਮ ਸਿੰਘ ਪਾਸ ਕਰੋੜਾ ਸਿੰਘ ਖੜਾ।
ਭਾਈ ਸ਼ਾਮ ਸਿੰਘ ਨਾਰੋਕਿਆਂ ਵਾਲਾ ਜਿਹੜਾ ਸਿਆਲਕੋਟ, ਇਸੇ ਤਰ੍ਹਾਂ ਜਿਹੜਾ ਹੈ ਭਾਈ ਕਰੋੜਾ ਸਿੰਘ ਜਿਨ੍ਹਾਂ ਤੋਂ ਕਰੋੜਾਂ ਵਾਲੀਆਂ ਦੀ ਮਿਸਲ ਚੱਲੀ, ਕਰੋੜ ਸਿੰਘੀਆਂ ਦੀ ਮਿਸਲ, ਇਹ ਸਾਰੇ ਖੜੇ ਸਨ।
ਬਹੁਤ ਸਰਦਾਰ ਲੈ
ਊਹਾਂ ਅੜਾ। ਬਹੁਤੇ ਸਰਦਾਰ ਜਿਹੜੇ ਹੈ ਇਸ ਤਰ੍ਹਾਂ ਜਦੋਂ ਅਚਾਨਚੱਕ ਹੀ ਹਮਲਾ ਕਰ ਦਿੱਤਾ ਤੇ ਇਹ ਅੜ ਗਏ, ਅੱਗੋਂ ਮੋਰਚਾ ਬੰਦੀ ਕਰ ਲਈ।
ਪੰਜ ਮਿਸਲ ਥੀ ਮਾਝੇ ਵੱਲ
ਤੇ ਪੰਜ ਮਿਸਲਾਂ ਜਿਹੜੀਆਂ ਸੀ ਆ ਸ਼ੁਕਰ ਚੱਕੀਆਂ ਦੀ, ਘਨਈਆਂ ਦੀ, ਕਿਉਂਕਿ ਇੱਥੇ ਇਹਨਾਂ ਦੇ ਨਾਮ ਨਹੀਂ ਆਏ, ਉਹ ਪੰਜ ਜਿਹੜੀਆਂ ਮਿਸਲਾਂ ਸਨ। ਭਾਈ ਨੌਦ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਜੀ ਹੈ, ਭਾਈ ਚੜ੍ਹਤ ਸਿੰਘ ਜੀ ਦੇ ਪਿਤਾ ਜੀ, ਇਹਨਾਂ ਤੋਂ ਚੱਲੀ ਹੈ ਭਾਈ ਨੌਦ ਸਿੰਘ ਸ਼ੁਕਰ ਚੱਕੀਆਂ ਦੀ ਮਿਸਲ ਚੱਲੀ। ਪਿੰਡ ਸੀ ਸ਼ੁਕਰ ਚੱਕ, ਇਹ ਸ਼ੁਕਰ ਚੱਕੀਆਂ ਦੀ ਇਹ ਸਾਰੀਆਂ ਜਿਹੜੀਆਂ ਮਿਸਲਾਂ ਪੰਜ ਮਿਸਲਾਂ ਸਨ ਮਾਝੇ ਵੱਲ, ਅਤੇ ਜਿਹੜੀਆਂ ਵਿੱਚੋਂ ਛੇ ਸੱਤ ਮਿਸਲਾਂ ਸੀ ਇਹ ਅਨੰਦਪੁਰ ਸਾਹਿਬ ਵਾਲੇ ਪਾਸੇ ਸੀ।
ਬਹੀਰ ਉਤਰੇ ਉਥੋਂ ਇਨ ਸੋ ਚੱਲ
ਦੇ ਜਿਹੜਾ ਹੋਰ ਖਾਲਸੇ ਦਾ ਬਹੀਰ ਸੀ, ਇਹਨਾਂ ਤੋਂ ਜਿਹੜੇ ਸਿੰਘ ਸੀ ਜਿਹੜੇ ਜਹੇਦਾਰ, ਇਹਨਾਂ ਤੋਂ ਅੱਗੇ ਜਾ ਕੇ ਸਿੰਘਾਂ ਦਾ ਜਥਾ ਉਤਰਿਆ ਸੀ।
ਆਪੋ ਆਪਣੀ ਕਰਤ ਕਰਾਈ,
ਇਹ ਸਿੰਘਾਂ ਨੇ ਜਿਹੜੇ ਸਰਦਾਰ ਮਿਸਲਾਂ ਦੇ, ਇਹਨਾਂ ਨੇ ਆਪੋ ਆਪਣੀ ਤਕੜਾਈ ਚੰਗੀ ਤਰ੍ਹਾਂ ਕਰਕੇ
ਬੈਠੇ ਸਿੰਘ ਚੋ ਫੇਰ ਬਣਾਈ,
ਚਾਰ ਸ਼ਫੇਰਾ ਬਣਾ ਕਰਕੇ, ਚਾਰ ਸਵੇਰੇ ਤੋਂ ਮਤਲਬ ਵੀ ਮੋਰਚਾ ਬੰਦੀ ਕਰਕੇ
ਅੜੇ ਖੜੇ ਉਹਾਂ ਸਰਦਾਰ।
ਇਸ ਤਰ੍ਹਾਂ ਸਿੰਘ ਕੀ ਹੈ ਖੜ ਗਏ ਹੈ, ਖੜ ਗਏ ਤੇ ਅੜ ਗਏ ਅੱਗੋਂ ਤੁਰਕਾਂ ਨਾਲ।
ਚੱਲੀ ਲੜਾਈ ਘੜੀ ਇੱਕ ਵਾਰ,
ਇੱਕ ਵਾਰ ਦੇ ਸਰਦਾਰ ਖੜ ਕੇ ਅੜ ਗਏ ਹੈ, ਅਤੇ ਹੁਣ ਉਹਨਾਂ ਕੋਲ ਤੋਪਖਾਨਾ ਸੀ, ਤੋਪਾਂ ਦੇ ਗੋਲੇ ਛੱਡਦੇ ਸੀ, ਬੰਦੂਕਾਂ ਗੋਲੀਆਂ ਬਥੇਰੀਆਂ ਸੀ। ਇੱਕ ਵਾਰ ਦੇ ਸਿੰਘਾਂ ਨੇ ਐਂ ਖੜ ਕੇ ਆਪਣੇ ਪੈਰਾਂ 'ਤੇ, ਅਤੇ ਉਹ ਉਹਨਾਂ ਦੀ ਮਾਰ ਝੱਲੀ ਹੈ।
ਤੋਪਨ ਆਏ ਨੇੜੇ ਧਰੀ,
ਅਤੇ ਉਹਨਾਂ ਨੇ ਕੀ ਕੀਤਾ, ਤੋਪਾਂ ਜਿਹੜੀਆਂ ਇਹਨਾਂ ਦੇ ਅੱਗੇ ਤੋਪਖਾਨਾ ਲਾ ਦਿੱਤਾ ਅਤੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ।
ਪਰ ਟਕਿਆਂ ਨੇ ਮਾਰ ਤਿੰਨ ਕਰੀ,
ਉਹਨਾਂ ਨੇ ਕੀ ਕੀਤਾ ਹੈ ਟਕੇ ਭਰ ਭਰ ਕੇ, ਇੱਕ ਹੁੰਦੇ ਰੁਪਈਏ, ਇੱਕ ਹੁੰਦੇ ਟਕੇ, ਚਾਂਦੀ ਤਾਂਬੇ ਦੇ ਬਣੇ ਹੁੰਦੇ ਹੈ, ਜਿਵੇਂ ਮਨਸੂਰ ਅਲੀ ਜਿਹੜਾ ਸੀ ਬਾਦਸ਼ਾਹ ਸੀ, ਮਨਸੂਰ ਅਲੀ ਵਜ਼ੀਰ ਸੀ ਦਿੱਲੀ ਦੇ ਬਾਦਸ਼ਾਹ ਦਾ, ਅਤੇ ਉਹਨੇ ਮਨਸੂਰੀ ਟਕੇ ਚਲਾਲੇ ਲਖਨਊ ਵੱਲ ਜਾ ਕੇ ਆਪਣੇ ਨਾਮ ਦੇ, ਆਪਣੇ ਨਾਮ ਦੇ ਉਹਨੇ ਜਿਹੜੀ ਉਹ ਚੈਨ ਛਾਪ ਲਈ। ਇਹ ਟਕੇ ਪਾ ਕੇ ਨਾ ਤੋਪਾਂ ਦੇ ਵਿੱਚ ਸਦੀਕ ਬੇਗ ਦੇ ਬੰਦੇ ਫੌਜ, ਅਤੇ ਉਹ ਛੱਡਦੇ ਹੈ, ਉਹ ਜਦੋਂ ਛੱਡਦੇ ਟਕੇ, ਹੁਣ ਜਦੋਂ ਨਿਕਲਦੇ ਚਾਂਦੀ ਦੇ ਤਾਂਬੇ ਦੇ ਰੁਪਈਏ ਦੇ ਟਕੇ ਦੇ ਪੈਸੇ ਦੇ, ਉਹ ਜਦੋਂ ਸਿੰਘਾਂ ਦੇ ਵੱਜਦੇ ਤੇ ਬੜੀ ਸੱਟ ਲੱਗਦੀ, ਬੜੀ ਜ਼ੋਰ ਦੇ ਨਾਲ ਵੱਜਦੇ ਹੈ।
ਸਿੰਘਨ ਕੇ ਤਹਿ ਲੱਗੇ ਨ ਪੈਰ,
ਸਿੰਘਾਂ ਦੇ ਤੇ ਉੱਥੇ ਫਿਰ ਪੈਰ ਨਹੀਂ ਲੱਗੇ।
ਨੱਠੇ ਸਿੰਘ ਉਨਤੇ ਮਨ ਡਰ,
ਮਨ ਵਿੱਚ ਡਰ ਜਾ ਧਾਰ ਕੇ, ਤੇ ਸਿੰਘ ਦੇ ਇੱਕ ਵਾਰ ਨੱਠ ਗਏ, ਕੋਈ ਬਾਹਰ ਪੇਸ਼ ਨਾ ਚੱਲੀ।
ਭਾਰ ਬਰਦਾਰੀ ਉਹਾਂ ਹੀ ਰਹੀ,
ਹੋਰ ਜਿਹੜਾ ਹੁਣ ਜਦੋਂ ਮਿਸਲਾਂ ਨੇ ਜਾ ਕੇ ਨਾ ਸਿੰਘਾਂ ਸਰਦਾਰਾਂ ਨੇ ਪੜਾਅ ਕਰਨਾ, ਤੇ ਸਾਜੋ ਸਮਾਨ ਤੇ ਹੁੰਦਾ ਹੀ ਹੈ, ਉਹ ਜੋ ਭਾਰ ਬਰਦਾਰੀ ਜੋ ਰਸਤਾਂ ਬਸਤਾਂ ਹੋਰ ਜਿਹੜੀਆਂ ਕੋਈ ਖਾਣ ਪੀਣ ਦੀਆਂ ਵਸਤਾਂ ਸੀ, ਅਤੇ ਜੋ ਸਾਜੋ ਸਮਾਨ ਊਠਾਂ 'ਤੇ ਗੱਡਿਆਂ 'ਤੇ ਲੱਦਿਆ ਸੀ, ਉਹ ਸਾਰਾ ਉੱਥੇ ਦਾ ਉੱਥੇ ਰਹਿ ਗਿਆ।
ਕੌਣ ਚੁੱਕੇ ਉਹਾਂ ਜ਼ਿੰਦਗੀ ਪਈ,
ਕਵੀ ਜੀ ਕਹਿੰਦੇ ਵੀ ਹੁਣ ਆਪਣਾ ਭਾਰ ਬਰਦਾਰੀ ਵੀ ਸਮਾਨ ਬੰਦਾ ਕਿੱਥੋਂ ਚੁੱਕੇ, ਉੱਥੇ ਤਾਂ ਆਪੋ ਆਪਣੀ ਜਾਨਾਂ ਦੀ ਪਈ ਸੀ, ਹੁਣ ਇੱਥੇ ਭੀੜ ਪੈ ਜੇ ਬੰਦੇ ਦੇ, ਤਾਂ ਉਹਨੇ ਆਪਣਾ ਸਮਾਨ ਥੋੜ੍ਹੀ ਚੁੱਕਣਾ ਹੈ, ਸਮਾਨ ਤਾਂ ਸੁੱਟ ਦੇਣਾ, ਉੱਥੇ ਤਾਂ ਆਪ ਭੱਜਣਾ ਹੈ। ਇੱਥੇ ਹੁਣ ਸਰਦਾਰਾਂ 'ਤੇ ਵੀ ਉਹ ਬਣ ਗਈ ਭੀੜ, ਅਤੇ ਉਹ ਸਮਾਨ ਕੌਣ ਚੁੱਕੇ, ਉੱਥੇ ਤਾਂ ਆਪਣੀ ਜਿੰਦ ਜਾਨ ਦੀ ਪਈ ਹੋਈ ਸੀ।
ਦੋਹਰਾ ਕੋਸ ਨਾ ਦੋਏ ਤਿੰਨ ਜਾਏ ਕੈ,
ਇਸ ਤਰ੍ਹਾਂ ਦੋ ਤਿੰਨ ਕੋਸ ਜਾ ਕੇ, ਦੋ ਤਿੰਨ ਜਿਹੜਾ ਹੈ ਕੋ ਭੱਜ ਕੇ,
ਉਹਾਂ ਸਿੰਘਨ ਆਇਓ ਰੋਸ,
ਇੱਕ ਵਾਰ ਦਾ ਸਿੰਘ ਆਪਣੇ ਪੈਰ ਥੜਕਾ ਗਏ, ਅਟਕ ਗਏ ਅਤੇ ਭੱਜ ਗਏ। ਜਦੋਂ ਦੋ ਤਿੰਨ ਕੋਹ ਦੇ ਗਏ ਹੈ, ਫਿਰ ਮਨ 'ਚ ਰੋਸ ਆਇਆ ਹੈ। ਇਹ ਸਿੰਘਾਂ ਦੀ ਇੱਕ ਰੀਤੀ ਹੈ ਜੰਗ ਕਰਨ ਦੀ, ਹਰ ਵਾਰੀ ਭੱਜ ਜਾਂਦੇ। ਕਿਉਂ ਭੱਜ ਜਾਂਦੇ? ਵੀ ਜਦੋਂ ਭੱਜ ਜਾਣਾ ਹੈ ਤਾਂ ਵੈਰੀ ਨੇ ਤਾਂ ਪਿੱਛੇ ਭੱਜਣਾ ਹੀ ਹੈ, ਅਤੇ ਜਦੋਂ ਸਾਰਿਆਂ ਭੱਜਣਾ ਤਾਂ ਸਾਰਿਆਂ ਇਕੱਠਿਆਂ 'ਤੇ ਆ ਨਹੀਂ ਜਾਣਾ ਹੈ, ਅੱਗੜ ਪਿਛੜੀ ਹੋਣਾ ਹੈ। ਜਦੋਂ ਅੱਗੜ ਪਿਛੜਾਉਂਦੇ ਉਹ ਵਖਰੇਵਾਂ ਪੈ ਜਾਂਦਾ ਹੈ, ਜਿਹੜੇ ਅੱਗੇ ਅੱਗੇ ਆਏ ਆਉਂਦੇ ਉਹਨਾਂ ਨੂੰ ਸਿੰਘ ਮਾਰ ਲੈਂਦੇ ਆ। ਇਹ ਹਰ ਵਾਰੀ ਨੀਤੀ ਖੇਡਦੇ ਸੀ ਖਾਲਸਾ। ਸਿੰਘ ਇੱਕ ਵਾਰੀ ਮਨ ਜਿਹਾ ਡਰ ਜਿਹਾ ਧਾਰ ਕੇ ਨੱਠ ਗਏ ਦੋ ਤਿੰਨ ਕੋ। ਜਦੋਂ ਉੱਥੇ ਪਹੁੰਚੇ ਆ ਤਾਂ ਖੜ ਕੇ ਮਨ 'ਚ ਰੋਸ ਜਿਹਾ ਕੀਤਾ, ਬੜਾ ਅਫਸੋਸ ਕੀਤਾ ਵੀ ਆਹ ਕਿਉਂ ਨੱਠੇ ਹਾਂ।
ਖੜੇ ਅੜੇ ਮੁੜ ਮੁੜ ਲੜੈ,
ਫਿਰ ਸਿੰਘ ਖੜ ਗਏ ਹੈ, ਖੜ ਕੇ ਅੜ ਗਏ ਹੈ ਤੇ ਮੁੜ ਮੁੜ ਲੜਦੇ ਹੈ।
ਮਰੇ ਮਾਰੇ ਪੀਓਸ,
ਨਾਲੇ ਦੇ ਸਿੰਘ ਕੀ ਕਰਦੇ ਆ, ਉਹਨਾਂ ਨੂੰ ਮਾਰਦੇ ਆ ਸਦੀਕ ਬੇਗ ਦੀ ਫੌਜ ਨੂੰ, ਨਾਲੇ ਉਹਨਾਂ ਨੂੰ ਮਾਰਦੇ ਨਾਲ ਆਪਣੀ ਸ਼ਹੀਦੀ ਪਾਉਂਦੇ ਹਨ।
ਚੌਪਈ ਤੋਂ ਪੰਜ ਬੋਰੇ ਉਨ ਦੂਰ ਰਹੇ।
ਹੁਣ ਜਦੋਂ ਸਿੰਘ ਭੱਜੇ ਆ ਇਹ ਮਗਰੇ ਮਗਰੇ, ਇਹ ਵੀ ਸਦੀਕ ਬੇਗ ਦੀ ਫੌਜ ਵੀ ਭੱਜੀ, ਵੀ ਲੱਗਦਾ ਸਿੰਘ ਡਰ ਗਏ ਆ, ਪਰ ਸਿੰਘਾਂ ਦੀ ਤਾਂ ਨੀਤੀ ਹੈ। ਇਹ ਮਗਰ ਜਦੋਂ ਨੱਠੇ ਹੈ ਅਤੇ ਇਹਨਾਂ ਦੇ ਜਿਹੜੇ ਤੋਪਾਂ ਜੰਬੂਰੇ, ਛੋਟੀਆਂ ਤੋਪਾਂ ਵੱਡੀਆਂ ਤੋਪਾਂ, ਉਹ ਤਾਂ ਸਾਰੀਆਂ ਜਿੱਥੇ ਇਹਨਾਂ ਤੋਪਖਾਨਾ ਲਾਇਆ ਹੋਇਆ ਸੀ ਉਹ ਪਿੱਛੇ ਹੀ ਰਹਿ ਗਿਆ।
ਸਿੰਘ ਬੰਦੂਕਾਂ ਮਾਰਨ ਰਹੇ,
ਉੱਥੇ ਜਾ ਕੇ ਸਿੰਘਾਂ ਨੇ ਆਪਣਾ ਅਫਸੋਸ ਕੀਤਾ ਸੀ ਵੀ ਆਹ ਮੈਦਾਨ ਛੱਡ ਕੇ ਨੱਠਣਾ ਨਹੀਂ ਸੀ ਚਾਹੀਦਾ। ਫਿਰ ਸਿੰਘਾਂ ਨੇ ਕੱਢੀਆਂ ਹੈ ਬੰਦੂਕਾਂ, ਬੰਦੂਕਾਂ ਕੱਢ ਕੇ ਤੇ ਝਾੜ ਪਾ ਦਿੱਤੀ, ਵਰਖਾ ਕਰ ਦਿੱਤੀ ਇਹਨਾਂ ਤੁਰਕਾਂ ਉੱਪਰ।
ਮਾਰ ਮੁਗਲਨ ਕੇ ਘੋੜੇ ਗੇਰੇ,
ਤੇ ਐਸੀ ਗੋਲੀ ਵਰਾਈ ਆ ਫਿਰ ਵੀ ਨਾਲ ਦੇ ਘੋੜਿਆਂ ਦੇ ਗੋਲੀਆਂ ਮਾਰੀਆਂ। ਜਦੋਂ ਘੋੜਿਆਂ ਗੋਲੀ ਵੱਜੀ ਹੈ ਤੇ ਫਿਰ ਬੰਦੇ ਨੇ ਤੁੱਤੇ ਪਏ ਨੇ, ਡਿੱਗਣਾ ਡਿੱਗਣਾ ਹੈ। ਸਿੰਘਾਂ ਨੇ ਘੋੜਿਆਂ ਸਮੇਤ ਹੀ ਫਿਰ ਤੁਰਕਾਂ ਦੀ ਫੌਜ ਸਦੀਕ ਬੇਗ ਦੇ ਬੰਦੇ ਸੁੱਟੇ ਆ ਭਵਾਂ ਭਵਾਂ ਕੇ।
ਮਾਰ ਮੁਗਲਨ ਕੇ ਸੀਸ ਸੋ ਫੇਰੇ,
ਉਹ ਗੋਲੀਆਂ ਦੀ ਜਦੋਂ ਵਰਖਾ ਕੀਤੀ, ਵਾਛੜ ਕੀਤੀ ਤੇ ਇਹਨਾਂ ਤੁਰਕਾਂ ਦੇ ਫਿਰ ਮੂੰਹ ਫੇਰ ਦਿੱਤੇ, ਇਹ ਤੇ ਮੁੜ ਗਏ।
ਸਰਦਾਰਨ ਤਹਿ ਮਿਲ ਅੜਨਾ ਕੀਓ,
ਉੱਥੇ ਫਿਰ ਗੁਰੂ ਕੇ ਸਰਦਾਰਾਂ ਨੇ ਮਿਲ ਕੇ ਅੜਨਾ ਕੀਤਾ, ਭਾਈ ਜੱਸਾ ਸਿੰਘ ਆਹਲੂਵਾਲੀਆ, ਹੋਰ ਜਿਹੜੇ ਮਿਸਲਾਂ ਦੇ ਸਰਦਾਰ ਸਨ।
ਸੂਰਨ ਨੇ ਮੁੜ ਹੱਲਾ ਕੀਓ,
ਪਰ ਸਿੰਘ ਇਹ ਨਹੀਂ ਵੀ ਉਹ ਫਿਰ ਖੜ ਗਏ ਹੈ, ਇੱਕ ਵਾਰ ਫਿਰ ਹੱਲਾ ਕਰ ਦਿੱਤਾ ਵੀ ਵੈਰੀ ਨੂੰ ਐਸਾ ਹੱਥ ਪਾਓ ਉਹ ਗਾਂ ਤੋਂ ਮੂੰਹ ਨਾ ਚੁੱਕੇ। ਜਦੋਂ ਕਿਸੇ ਦੇ ਗੱਲ 10-20 ਵਾਰੀ ਇਕੱਠਾ ਪਈ ਜਾਣਾ ਹੈ ਤਾਂ ਉਹਨੇ ਤਾਂ ਫਿਰ ਡਰਨਾ ਹੀ ਹੈ। ਸਿੰਘਾਂ ਨੇ ਕਰ ਫਿਰ ਸੂਰਮੇ ਸਿੰਘਾਂ ਨੇ ਹੱਲਾ ਕਰ ਦਿੱਤਾ,
ਬੰਦੂਕ ਤੀਰ ਉਹ ਨੇਜੋ ਕਮਾਨ।
ਫਿਰ ਤੇ ਸਿੰਘ ਕੋਈ ਨਿਸ਼ਾਨਬਾਜ਼ੀ ਕਰਦੇ, ਕੋਈ ਦੇ ਬੰਦੂਕਾਂ ਚਲਾਉਣ ਵਾਲੇ ਬੜੇ ਮਾਹਰ ਹੈ, ਕੋਈ ਤੀਰ ਚਲਾਉਣ ਵਾਲੇ, ਇਸ ਤਰ੍ਹਾਂ ਤੀਰ ਚਲਾਉਣ ਵਾਲੇ ਤੀਰ ਚਲਾ ਰਹੇ ਆ, ਬੰਦੂਕਾਂ ਵਾਲੇ ਗੋਲੀਆਂ ਛੱਡ ਰਹੇ ਹੈ।
ਮਾਰ ਮੁਗਲ ਕੀਨੇ ਪਸ਼ਮਾਨ,
ਐਸੀ ਉਹਨਾਂ ਦਾ ਜਿਹੜਾ ਹੈ ਬੁਰੀ ਹਾਲਤ ਕੀਤੀ, ਐਸਾ ਉਹਨਾਂ ਨੂੰ ਜਿਹੜਾ ਹੈ ਭੁਲਾਇਆ ਹੈ, ਸੁੱਧ ਬੁੱਧ ਭੁੱਲ ਗਈ ਹੈ। ਮੁਗਲ ਤੇ ਪਰੇਸ਼ਾਨ ਹੋ ਗਏ, ਹੈਰਾਨ ਹੋ ਗਏ ਵੀ ਆ ਕੀ ਬਣ ਗਿਆ।
ਦੋਹਰਾ ਮਾਰ ਮੁਗਲ ਪਾਸ਼ੇ ਕੀਏ,
ਮਾਰ ਕੇ ਮੁਗਲਾਂ ਨੂੰ ਸਿੰਘਾਂ ਨੇ ਇੱਕ ਵਾਰ ਤੇ ਪਿੱਛੇ ਕਰ ਦਿੱਤਾ।
ਵੜੇ ਤੋਪਣ ਸੋ ਜਾਏ,
ਤੇ ਜਾ ਕਰਕੇ ਸਿੰਘ ਉਹਨਾਂ ਦੇ ਤੋਪਖਾਨੇ 'ਚ ਵੜ ਗਏ।
ਸਿੰਘ ਪੀ ਉਹਾਂ ਖੜ ਪਏ,
ਉੱਥੇ ਜਿਹੜੇ ਸਿੰਘ ਗਾਂ ਹੋ ਕੇ ਲੜਨ ਗਏ ਸੀ ਉਹ ਸ਼ਹੀਦ ਹੋਏ ਸੀ, ਕੋਈ ਸ਼ਹੀਦ ਹੋ ਗਏ, ਕੋਈ ਜ਼ਖਮੀ ਹੋ ਗਿਆ। ਸਾਈਂਵਾਲ ਪਿੰਡ ਹੈ ਕੋਈ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ, ਉੱਥੋਂ ਦੀ ਇਹ ਕਥਾ ਹੈ। ਅਤੇ ਸਿੰਘ ਜਦੋਂ ਉੱਥੇ ਗਏ ਹੈ, ਜਿਹੜੇ ਨੌਂਬਰ ਨੌ ਸੈਮ ਤਿਆਰ ਬਾਰ ਤਿਆਰ, ਜਿਹਨੇ ਕੋਈ ਸੱਟ ਪਿੱਟ ਨਹੀਂ ਸੀ ਲੱਗੀ, ਜ਼ਖਮੀ ਨਹੀਂ ਸੀ ਹੋਏ, ਤੋਪਖਾਨੇ 'ਚ ਜਾ ਕੇ ਵੜ ਗਏ ਤੁਰਕਾਂ ਦੇ, ਜਿੱਥੇ ਤੋਪਖਾਨਾ ਨਾ ਲਾਇਆ ਹੋਇਆ ਸੀ। ਜਿਹੜੇ ਸਿੰਘ ਜ਼ਖਮੀ ਹੋਏ ਸੀ ਉਹ ਵੀ ਨਾਲ ਹੀ ਫਿਰ ਖੜ੍ਹੇ ਹੋ ਗਏ।
ਟੁੱਟੇ ਫੁੱਟੇ ਲਏ ਮਿਲਾਏ,
ਮਿਸਲਾਂ ਦੇ ਸਰਦਾਰਾਂ ਨੇ ਉਹ ਟੁੱਟੇ ਫੁੱਟੇ ਕਹੀਏ ਜਿਹੜੇ ਜ਼ਖਮੀ ਹੋਏ ਸੀ ਉਹ ਸਾਰੇ ਦੇ ਸਾਰੇ ਸਿੰਘ ਨਾਲ ਮਿਲਾ ਲਏ।
ਚੌਪਈ ਕਈ ਸਿੱਖ ਤੇ ਪਿੰਡ ਹੀ ਰਹੇ,
ਕਈ ਸਿੰਘ ਦੇ ਜਿਹੜੇ ਸਾਈਂਵਾਲ ਪਿੰਡ ਦੇ ਵਿੱਚ ਆ ਲੁਕੇ ਛਿਪੇ ਰਹੇ।
ਰਹੇ ਭੂਲੇ ਤਹਿ ਆਵਤ ਪਏ,
ਭੁੱਲ ਚੁੱਕ ਕਰਕੇ ਉੱਥੇ ਬੈਠੇ ਰਹੇ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਆ ਸਰਦਾਰਾਂ ਨੇ ਦੋ ਤਿੰਨ ਕੋਹ ਦੇ ਜਾ ਕੇ ਅਤੇ ਆ ਮੋਰਚਾ ਫਤਿਹ ਕਰ ਲਿਆ ਹੈ, ਸਦੀਕ ਬੇਗ ਦੀ ਫੌਜ ਨੂੰ ਭਾਜੜ ਪਾ ਦਿੱਤੀ ਹੈ, ਉਹ ਫਿਰ ਆ ਰਲ ਇਕੱਠੇ ਹੋਏ ਹੈ।
ਜੋ ਜੋ ਜ਼ਖਮੀ ਸਿੰਘ ਨੇ ਸਭ ਲਏ।
ਜਿਹੜਾ ਜਿਹੜਾ ਵੀ ਕੋਈ ਸਿੰਘ ਰਸਤੇ ਵਿੱਚ ਜਾਂ ਸਾਈਵਾਲ ਪਿੰਡ ਦੇ ਕੋਲ ਜਾਂ ਦੋ ਤਿੰਨ ਕੋਹ ਦੀ ਜਿੱਥੇ ਲੜਾਈ ਹੋਈ, ਜਿਹੜਾ ਵੀ ਕੋਈ ਜ਼ਖਮੀ ਹੋਇਆ ਸੀ ਸਿੰਘ, ਉਹ ਸਾਰੇ ਜਿਹੜੇ ਦੂਜੇ ਸਿੰਘਾਂ ਨੇ ਲੱਭ ਲਏ।
ਸਿੰਘਨ ਚੱਕ ਸੋ ਮੋਹਰੇ ਕਏ।
ਸਿੰਘਾਂ ਨੇ ਚੱਕ ਕੇ ਉਹਨਾਂ ਨੂੰ ਮੂਹਰੇ ਕੀਤਾ, ਮੂਹਰੇ ਕਈ ਅੱਗੇ ਕੀਤਾ, ਮਗਰ ਮਗਰ ਖਾਲਸੇ ਸਿੰਘਾਂ ਜਿਹੜੇ ਕੁਝ ਬੱਚੇ ਖੁਚੇ ਸੀ ਉਹਨਾਂ ਦੀ ਫੌਜ ਲਾ ਦਿੱਤੀ।
ਬਹੁਤੀ ਜ਼ਖਮ ਸਰਦਾਰਨ ਖਾਏ।
ਬਹੁਤੇ ਜਿਹੜੇ ਜ਼ਖਮ ਸੀ ਉਹ ਸਰਦਾਰਾਂ ਨੇ, ਭਾਈ ਜੱਸਾ ਸਿੰਘ ਆਦਿਕ ਮਿਸਲਾਂ ਦੇ ਸਰਦਾਰਾਂ ਨੇ ਖਾਧੇ ਇਹ ਲੜਾਈ ਦੇ ਵਿੱਚ।
ਕਿਸ ਇੱਕ ਕਿਸ ਦੋਏ ਜ਼ਖਮ ਗਿਨਾਏ।
ਕਿਸੇ ਦੇ ਇੱਕ ਜ਼ਖਮ, ਇੱਕ ਫੱਟ ਲੱਗਾ ਹੈ ਬੜਾ ਗਹਿਰਾ, ਕਿਸੇ ਦੇ ਦੋ, ਜਿਹੜਾ ਦੋ ਜ਼ਖਮ ਲੱਗੇ ਹੈ ਬੜੇ ਡੂੰਘੇ ਫੱਟ।
ਖੜ ਖੜ ਲੱਗੇ ਬਦਾਮਨ ਸੋ।
ਸਿੰਘ ਇਸ ਤਰ੍ਹਾਂ ਖੜ ਖੜ ਕੇ ਜਦੋਂ ਭਾਜੜ ਪੈ ਗਈ, ਤੁਰਕ ਦੇ ਨੱਠ ਗਏ, ਖਾਲਸੇ ਨੇ ਫਿਰ ਉਹ ਖੜ ਕੇ ਜਿਹੜੇ ਪਿੰਡਾਂ ਵਿੱਚ ਕੋਈ ਬੈਠੇ ਸੀ, ਸਾਈਵਾਲ ਪਿੰਡ 'ਚ ਕੋਈ ਬੈਠੇ ਸੀ, ਜਿਹੜੇ ਇੱਧਰ ਉੱਧਰ ਜੰਗੀ ਫੌਜ ਵੀ ਗਈ ਸੀ, ਉਹ ਵੀ ਸਭ ਆ ਮਿਲੇ ਹੈ ਖੜ ਕੇ। ਅਤੇ ਜਿਨ੍ਹਾਂ ਦੇ ਫੱਟ ਲੱਗੇ ਸੀ ਉਹ ਇੱਕ ਦੂਜੇ ਦੇ ਬੰਨਣ ਲੱਗੇ ਹੈ ਪੱਟੀਆਂ। ਗੁਰੂ ਕੇ ਸਿੰਘਾਂ ਦੀ ਰੋਹ ਰੀਤੀ ਸੀ ਵੀ ਇਹ ਨਹੀਂ ਵੀ ਅੱਜ ਜ਼ਖਮ ਜਿਹਾ ਹੋ ਗਿਆ ਕੋਈ ਤਾਂ ਬਾਂਹ ਲੱਤ ਜੀ ਬੰਨ ਕੇ ਬੈਠੇ ਰਹਿਣਾ ਫਿਰ ਛੇ ਛੇ ਮਹੀਨੇ ਸਾਲ ਸਾਲ, ਜੇ ਹੁਣ ਨਹੀਂ ਕੁਝ ਪੱਲੇ ਰਿਹਾ ਹੈ, ਹੁਣ ਨਹੀਂ ਸੇਵਾ ਕਰ ਸਕਦੇ। ਮਾੜੀ ਜੀ ਵੱਜ ਗਈ, ਜਿਵੇਂ ਅੱਜ ਕੱਲ੍ਹ ਸਾਡੇ ਜੋ ਸਥਾਨਾਂ 'ਤੇ ਨੌਕਰੀਆਂ ਕਰਦੇ ਹਾਂ ਕਮੇਟੀ ਵਿੱਚ ਜਾਂ ਇੱਧਰ ਉੱਧਰ, ਕੋਈ ਮਾੜੀ ਜੀ ਸੱਟ ਲੱਗ ਗਈ, ਇੱਕ ਦਿਨ ਤਨਖਾਹੀਏ ਹਾਂ, ਸੇਵਾ 'ਤੇ ਕੋਈ ਪਹਿਲਾ ਹੀ ਨਹੀਂ ਹੈ, ਸਾਡੇ ਪਿੰਡ ਮਾੜੀ ਜੀ ਕੋਈ ਲੱਗ ਗਈ ਤਾਂ ਉਹ ਅਰਜ਼ੀ ਲਿਖ ਕੇ ਦੇ ਦੇਣੀ ਹੈ, ਫਿਰ ਤਾਂ ਪਤਾ ਨਹੀਂ ਦੋ ਮਹੀਨੇ ਲੱਗ ਜਾਣਗੇ, ਤਿੰਨ ਮਹੀਨੇ, ਅਜੇ ਹਾਲਤ ਬੜੀ ਖਰਾਬ ਹੈ ਜੀ, ਨਹੀਂ ਆ ਸਕਦੇ। ਪਰ ਗੁਰੂ ਕੇ ਸਿੰਘਾਂ ਦਾ ਇਹ ਸੁਭਾਅ ਸੀ ਵੀ ਫੱਟ ਕਿੰਨਾ ਵੀ ਗਹਿਰਾ ਹੋ ਜਾਂਦਾ ਉਹ ਮੰਜੀ ਦੇਣੀ ਪੈਂਦੇ, ਅੱਜ ਕੱਲ੍ਹ ਵਾਂਗ ਉਹਨੂੰ ਉਸੇ ਤਰ੍ਹਾਂ ਜ਼ਖਮ ਤੱਤੇ ਤੱਤੇ ਨੂੰ ਬਣਾ ਕੇ ਜੜੀ ਬੂਟੀ ਨਾਲ ਕਰਦੇ ਰਹਿਣਾ ਅਤੇ ਫਿਰ ਜੰਗ ਨੂੰ ਚੜ੍ਹ ਜਾਣਾ, ਬਹਿਣਾ ਨਹੀਂ। ਕਿਉਂਕਿ ਸੇਵਾ ਹੈ ਨਾ, ਜਿੱਥੇ ਸੇਵਾ ਹੈ ਉੱਥੇ ਬਹਿਣਾ ਨਹੀਂ ਹੈ, ਜਿੱਥੇ ਨੌਕਰੀ ਹੈ ਉੱਥੇ ਤਾਂ ਬਹਿਣਾ ਹੀ ਬਹਿਣਾ ਹੈ, ਹੋਰ ਕੁਝ ਨਹੀਂ ਹੈ। ਇਸ ਤਰ੍ਹਾਂ ਗੁਰੂ ਕੇ ਸਿੰਘ ਉਹ ਖੜ ਖੜ ਕੇ ਜਿਹੜੇ ਡੂੰਘੇ ਗਹਿਰੇ ਜ਼ਖਮ ਉਹ ਆਪੋ ਵਿੱਚ ਹੀ ਪੱਟੀਆਂ ਪਾੜ ਪਾੜ ਕੇ ਮਲਮ ਪੱਟੀ ਕਰਕੇ ਬਣ ਰਹੇ ਹੈ।
ਐਸੀ ਪ੍ਰੀਤ ਭਈ ਵੱਲ ਦੋ।
ਇਸ ਤਰ੍ਹਾਂ ਉਹ ਜਿਹੜੇ ਸਿੰਘ ਠੀਕ ਸਨ ਅਤੇ ਜਿਨ੍ਹਾਂ ਦੇ ਜ਼ਖਮ ਸਨ ਜਾਂ ਜਿਨ੍ਹਾਂ ਦੇ ਜ਼ਖਮ ਸੀ, ਇੱਕ ਦੂਜੇ ਵਿੱਚ ਬੜੀ ਪ੍ਰੀਤੀ ਪ੍ਰੇਮ ਪਿਆ, ਇੱਕ ਦੂਜੇ ਦੇ ਸਿੰਘ ਜ਼ਖਮ ਬਣਦੇ ਆ, ਸਰੀਕਾ ਦੇ ਬਿਲਕੁਲ ਨਹੀਂ ਕਰਦੇ।
ਦੋਹਰਾ ਜੱਸਾ ਸਿੰਘ ਨਿਜ ਤਹਿ ਫਟਿਓ।
ਇਹ ਲੜਾਈ ਦੇ ਸਾਈਵਾਲ ਦੀ ਲੜਾਈ ਦੇ ਵਿੱਚ ਭਾਈ ਜੱਸਾ ਸਿੰਘ ਆਲੂਵਾਲੀਆ ਜੋ ਬੁੱਢਾ ਦਲ ਦੇ ਚੌਥੇ ਜਥੇਦਾਰ ਸਨ ਉਹਨਾਂ ਦੇ ਵੀ ਫੱਟ ਲੱਗਾ ਹੋਇਆ ਸੀ।
ਲੱਗੇ ਜ਼ਖਮ ਉਸ ਦੋਏ।
ਉਹਨਾਂ ਨੂੰ ਦੋ ਜ਼ਖਮ ਬੜੇ ਡੂੰਘੇ ਗਹਿਰੇ ਲੱਗੇ ਹੋਏ ਸੀ।
ਪਹੁੰਚੇ ਡਰੋਲੀ ਕਰ ਡੇਰੋ।
ਉਹਨਾਂ ਨੇ ਕੀ ਕੀਤਾ ਹੈ, ਜਾਂ ਤੇ ਜਾਣਾ ਸੀ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਫਿਰ ਨਹੀਂ ਗਏ, ਉੱਥੋਂ ਆ ਕਰਕੇ ਸਾਈਵਾਲ ਤੋਂ ਹੀ ਫਿਰ ਜ਼ਖਮ ਲੱਗਣੇ ਕਰਕੇ ਪੱਟੀਆਂ ਮਾੜੀ ਚੰਗੀਆਂ ਬੰਨ ਕਰਕੇ ਜੋ ਭਾਈ ਕੀ ਡਰੌਲੀ ਹੈ ਮੋਗੇ ਦੇ ਵਿੱਚ, ਉੱਧਰ ਨੂੰ ਚਲੇ ਗਏ ਮਾਲਵੇ ਵੱਲ।
ਭਇਓ ਚੰਗੋ ਤੇ ਸੋਏ।
ਉੱਥੇ ਜਾ ਕੇ ਸਿੰਘਾਂ ਨੇ ਆਪਣੀ ਮਲਮ ਪੱਟੀਆਂ ਕੀਤੀਆਂ ਗੁਰੂ ਕੇ ਸਿੰਘ, ਕਿਉਂਕਿ ਮਾਝੇ ਵਿੱਚ ਤੇ ਤੁਰਕਾਂ ਨਾਲ ਭੇੜ ਹੀ ਹੁੰਦੀ ਰਹੀ, ਆ ਮਾਲਵੇ ਵਾਲੇ ਸਿੰਘ ਜਾ ਕੇ ਆਰਾਮ ਕਰਦੇ ਸੀ। ਭਾਈ ਕੀ ਡਰੌਲੀ ਜੋ ਮੋਗੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਹੈ, ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹੁਤਾ ਸਮਾਂ ਗੁਜ਼ਾਰਿਆ, ਸਤਿਗੁਰੂ ਜੀ ਨੇ ਗੁਰੂ ਜੀ ਦੇ ਦੁਨਿਆਵੀ ਰਿਸ਼ਤੇ ਵਿੱਚੋਂ ਸਾਂਢੂ ਹੀ ਸਨ ਭਾਈ ਸਾਈਂ ਦਾਸ ਜੀ, ਬੜੇ ਗੁਰੂ ਜੀ ਦੇ ਸਿੱਖ ਸੇਵਕ ਸਨ। ਉਹ ਭਾਈ ਸਾਈਂ ਦਾਸ ਦੀ ਜਿਹੜੀ ਸੰਬਦਨੀ ਹੈ ਉਹ ਵੀ ਸਤਿਗੁਰੂ ਜੀ ਦਾ ਬੜਾ ਚਰਨਾਂ ਦਾ ਧਿਆਨ ਧਰਦੀ ਸੀ। ਇਹਨਾਂ ਨੇ ਇੱਕ ਕਮਰਾ ਬਣਾਇਆ ਹੋਇਆ ਸੀ ਬੜਾ ਸੁੰਦਰ, ਉਹ ਆਪਣਾ ਜਿਹੜਾ ਘਰ ਬਣਾਇਆ ਉਹਦੇ 'ਚ ਬਣਾ ਕੇ ਨਵਾਂ ਐਡਾ ਸੋਹਣਾ ਬਣਾਇਆ ਵੀ ਪ੍ਰਵੇਸ਼ ਨਹੀਂ ਕੀਤਾ। ਕਹਿਣ ਲੱਗੇ ਐਸਾ ਸੁੰਦਰ ਘਰ ਹੈ, ਇੱਥੇ ਤਾਂ ਗੁਰੂ ਜੀ ਦੇ ਚਰਨ ਪੈਣੇ ਚਾਹੀਦੇ, ਫਿਰ ਸਾਡੇ ਵਰਗੇ ਮਾਤੜ ਅੰਦਰ ਵੜਨ, ਅਸੀਂ ਕੋਈ ਵੜੀਏ ਪਹਿਲਾਂ ਇੱਥੇ ਗੁਰੂ ਜੀ ਚਰਨ ਪਾਉਣਗੇ ਅਤੇ ਫਿਰ ਹੀ ਜਿਹੜਾ ਅਸੀਂ ਪ੍ਰਵੇਸ਼ ਕਰਨਾ। ਅਤੇ ਕਿੰਨੇ ਮਹੀਨੇ ਉਹ ਦਰਵਾਜ਼ਾ ਬੰਦ ਕਰ ਛੱਡਿਆ, ਪ੍ਰਵੇਸ਼ ਨਹੀਂ ਕੀਤਾ, ਬਾਹਰ ਹੀ ਮੀਂਹ ਕਣੀ 'ਚ ਸੌਂਦੇ ਰਹੇ। ਪਰ ਸਤਿਗੁਰੂ ਜੀ ਜੀ ਉਡੀਕ ਕਰਦੇ ਰਹੇ। ਮਹਾਰਾਜ ਪ੍ਰੇਮ ਦੇ ਵੱਸ ਹੋ ਕੇ ਕਈ ਵਾਰ ਰਹੇ ਸੀ ਉੱਥੇ ਛੇਵੇਂ ਪਾਤਸ਼ਾਹ ਜੀ। ਫਿਰ ਗੁਰੂ ਜੀ ਨੇ ਉਸ ਮਕਾਨ ਦੇ ਵਿੱਚ ਚਰਨ ਪਾਏ ਅਤੇ ਫਿਰ ਜਾ ਕੇ ਆਪ ਪ੍ਰਵੇਸ਼ ਕੀਤਾ। ਇੱਥੇ ਭਾਈ ਕੀ ਡਰੋਲੀ ਵਿੱਚ ਹੀ ਸਤਿਗੁਰੂ ਜੀ ਨੇ ਇੱਕ ਖੂਹ ਲਗਵਾਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਇੱਥੇ ਹੀ ਬਾਬਾ ਗੁਰਦਿੱਤਾ ਜੀ ਦਾ, ਜੋ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਹੈ, ਅਤੇ ਉਹਨਾਂ ਦਾ ਜਿਹੜਾ ਜਨਮ ਹੋਇਆ, ਜੋ ਸਤਿਗੁਰੂ ਹਰਿ ਰਾਏ ਮਹਾਰਾਜ ਜੀ ਦੇ ਪਿਤਾ ਜੀ ਸਨ, ਬਾਬਾ ਗੁਰਦਿੱਤਾ ਜੀ। ਭਾਈ ਕੀ ਡਰੋਲੀ ਜੋ ਸਤਿਗੁਰੂ ਜੀ ਦੀ ਨਗਰੀ ਹੈ, ਭਾਈ ਜੱਸਾ ਸਿੰਘ ਹੋਣੀ ਉੱਥੇ ਗਏ ਜੱਥੇ ਸਮੇਤ। ਉੱਥੇ ਸਿੰਘਾਂ ਨੇ ਆਪਣੇ ਜ਼ਖਮ ਬਣਾਏ ਹੈ, ਐਂ ਰਾਜੀ ਖੁਸ਼ੀ ਫਿਰ ਨੌ ਪਰ ਨੌ ਹੋ ਗਏ ਹਨ।
ਸਦੀਕੇ ਨੇ ਮਗਰੋਂ ਤਹਾਂ,
ਤਦੋਂ ਜਦੋਂ ਭਾਈ ਕੀ ਡਰੋਲੀ ਹੁਣ ਇੱਥੋਂ ਲਾਗੇ ਹੀ ਸਰਹੰਦ ਤੋਂ ਕੋਈ 100 ਕਿਲੋਮੀਟਰ ਦੀ ਵਿੱਥ 'ਤੇ ਲਾ ਲਓ, ਅਤੇ ਜਦੋਂ ਇਹਨੂੰ ਪਤਾ ਲੱਗਾ ਸਦੀਕੇ ਬੇਗ ਨੂੰ ਵੀ ਭਾਈ ਜੱਸਾ ਸਿੰਘ ਜਥੇਦਾਰ ਹੈ ਮੇਨ, ਅਤੇ ਇਹਦੇ ਚੱਲ ਕੇ ਭਾਈ ਕੀ ਡਰੋਲੀ, ਕਿਤੇ ਇਹ ਨਾ ਹੋਵੇ ਵੀ ਮਾਝੇ ਵੱਲੋਂ ਸਿੰਘ ਇਕੱਠੇ ਕਰਕੇ ਲਿਆਉਣ 'ਤੇ ਮੇਰਾ ਮੜੀਆ ਮੇਟ ਕਰਦੇ ਹੋਣ, ਅੱਗੇ ਸਰਹੰਦ ਫਤਿਹ ਕਰਨੀ ਕਿਹੜੀ ਉਹਨਾਂ ਨੂੰ ਕੋਈ ਵੱਡੀ ਗੱਲ ਹੈ। ਇਹ ਸਦੀਪ ਬੇਗ ਨੇ ਡਰਦੇ ਮਾਰੇ ਨੇ, ਫਿਰ ਮਗਰੋਂ
ਨਜ਼ਰਾਨਾ ਦਿਓ ਕਲਾਏ,
ਇਹਨੇ ਨਜ਼ਰਾਨਾ ਦਿੱਤਾ ਕਲਾ, ਉਹ ਜਿਹੜਾ ਮਾਮਲਾ ਨਹੀਂ ਸੀ ਨਾ ਦਿੱਤਾ, ਇਹਨੇ ਫਿਰ ਉਹ ਨਜ਼ਰਾਨਾ ਦਿੱਤਾ, ਭਾਈ ਜੱਸਾ ਸਿੰਘ ਜੀ ਆ ਮੈਂ ਗਲਤੀ ਹੋ ਗਈ ਮੇਰੇ ਕੋਲ, ਮੈਂ ਪਹਿਲਾਂ ਪੈਸੇ ਨਹੀਂ ਦਿੱਤੇ, ਆ ਤੁਸੀਂ ਆਪਣਾ ਜੋ ਬਣਦਾ ਸਰਦਾ ਉਹ ਲੈ ਲਓ।
ਉਧਾਰ ਉਤਾਰਿਓ ਤੁਰਤ ਆਪ,
ਆ ਵੇਖ ਲਓ ਮੈਂ ਤੁਹਾਡਾ ਉਧਾਰ ਜਿਹੜਾ ਉਹ ਸੀ ਤੁਹਾਨੂੰ ਨਹੀਂ ਸੀ ਦੇ ਸਕਿਆ, ਮਾਮਲਾ ਦੇ ਦਿੱਤਾ ਹੈ, ਉਤਾਰ ਦਿੱਤਾ, ਜਾਂ ਇਸ ਤਰ੍ਹਾਂ ਲਾ ਲਓ ਵੀ ਆਹ ਜਿਹੜੀ ਲੜਾਈ ਹੋਈ ਹੈ ਪਹਿਲਾਂ ਤੁਸਾਂ ਨੇ ਉਹ ਜਿਹੜੀ ਚੜ੍ਹਾਈ ਕੀਤੀ ਹੈ, ਹੁਣ ਮੈਂ ਚੜ੍ਹਾਈ ਕੀਤੀ, ਤੁਹਾਡੇ ਸਿੰਘ ਸ਼ਹੀਦ ਹੋ ਗਏ, ਪਰ ਸਿੰਘਾਂ ਨੇ ਕੋਈ ਜਾਨੀ ਨੁਕਸਾਨ ਨਹੀਂ ਕੀਤਾ ਸੀ, ਇਹਦੀ ਫੌਜ ਕੋਲ ਜਿਹੜਾ ਸਮਾਂ ਸਾਜੋ ਸਮਾਨ ਉਹ ਮਾਮਲਾ ਗਰਾਇਆ ਹੋਇਆ ਖੋਇਆ ਸੀ, ਅਤੇ ਜਾਂ ਉਹ ਜਿਹੜਾ ਵਿਹਰਿਆ ਕੋਈ ਨੂੰ ਕੁੱਟਿਆ ਸੀ, ਮਾਰਿਆ ਨਹੀਂ ਸੀ ਕਿਸੇ ਨੂੰ, ਪਰ ਇਹਨੇ ਤਾਂ ਹੁਣ ਕਿੰਨੀਆਂ ਜਾਨਾਂ ਲੈ ਲਈਆਂ, ਪਰ ਇਹ ਰਾਜਨੀਤੀ ਕੁਟਨੀਤੀ ਹੈ, ਖੇਡ ਹੈ, ਇਹ ਫਿਰ ਇਹਨੇ ਨਜ਼ਰਾਨਾ ਭੇਜ ਦਿੱਤਾ ਡਰਦੇ ਮਾਰਨੇ ਵੀ ਹੁਣ ਮੇਰੇ ਨਾਲ ਕਿਤੇ ਸ਼ਾਮਤ ਆ ਜਾਏ, ਸਿੰਘ ਨਾਲ ਕਿਤੇ ਇਕੱਠੇ ਹੋ ਕੇ ਆ ਜਾਣ, ਇਹਨੇ ਮਾਮਲਾ ਭੇਜ ਦਿੱਤਾ ਅਤੇ ਕਹਿੰਦਾ ਵੀ ਭਾਈ ਜੱਸਾ ਸਿੰਘ ਜੀ ਆ ਤੁਹਾਡਾ ਸਾਡਾ ਬਰਾਬਰ ਦਾ ਹਿੱਸਾ ਹੋ ਗਿਆ, ਆਧਾਰ ਲੱਥ ਗਿਆ ਹੈ, ਹੁਣ ਤਾਂ ਅਸੀਂ ਤੁਸੀਂ ਉਹੀ ਭਰਾ ਹਾਂ, ਆ ਮਾਮਲਾ ਤੁਹਾਨੂੰ ਦਿੱਤਾ, ਸਾਡੀ ਤੁਹਾਡੀ ਉਸੇ ਤਰ੍ਹਾਂ ਗੱਲ ਹੈ, ਆ ਚਲੋ ਬੇਸਮਝੀ ਕਰਕੇ ਨੁਕਸਾਨ ਹੋ ਗਿਆ, ਵੀ ਤੁਸਾਂ ਨੇ ਵੀ ਚੜ੍ਹਾਈ ਕਰ ਦਿੱਤੀ ਬਿਨਾਂ ਕਿਸੇ ਦੱਸੇ ਦਸਾਏ, ਆਹ ਹੁਣ ਅਸੀਂ ਕਰ ਦਿੱਤੀ ਹੈ, ਚਲੋ ਜਿਹੜੀ ਗੱਲ ਹੋ ਗਈ ਹੋ ਗਈ, ਆ ਮੈਂ ਤੁਹਾਨੂੰ ਪੈਸੇ ਦਿੰਦਾ ਹਾਂ, ਅਤੇ ਆਪਾਂ ਆਪੋ ਵਿੱਚ ਹੀ ਭਰਾ ਹਾਂ, ਤੁਸੀਂ ਵੱਡੇ ਭਰਾ ਹੋ, ਅਸੀਂ ਛੋਟੇ ਭਰਾ ਹਾਂ। ਆ ਜਿਹੜਾ ਹੁਣ ਇੰਨਾ ਨੁਕਸਾਨ ਹੋਇਆ ਹੈ ਸਾਈਂਵਾਲ ਦੇ ਵਿੱਚ, ਇਸ ਗੱਲ ਦਾ ਇਸ ਹੱਲੇ ਦਾ ਤੁਸੀਂ ਭਾਈ ਜੱਸਾ ਸਿੰਘ ਜੀ ਬਿਲਕੁਲ ਨਾ ਗੁੱਸਾ ਕਰਿਓ,
ਕਹੀ ਲੁੱਟੀ ਹਮ ਨਹਿਜਿਤ ਧਰਿਓ,
ਜਿਹੜੀ ਤੁਸਾਂ ਨੇ ਸਾਡੀ ਕਹੀ ਅਮਾਬਲੇ ਗਰਾਉਣ ਵਾਲੀ ਫੌਜ ਪਟਵਾਰੀ ਜਿਹੜੇ ਲੁੱਟੇ ਹੋਏ ਹੈ, ਇਹ ਅਸੀਂ ਨਹੀਂ ਚਿੱਤ 'ਚ ਧਾਰਦੇ, ਅਸੀਂ ਆਪਣੇ ਮੂੰਹ ਕੋਈ ਗੱਲ ਨਹੀਂ ਕੱਢਦੇ ਇਸ ਬਾਰੇ,
ਸਿੰਘਨ ਕਹਿਓ ਹਮ ਨਿਤ ਇਹ ਕਾਰ।
ਖਾਲਸਾ ਕਹਿਣ ਲੱਗਾ ਭਾਈ ਜੱਸਾ ਸਿੰਘ ਜੀ ਨੇ ਉਹ ਜਿਹੜਾ ਮਾਮਲਾ ਦਿੱਤਾ ਹੋਇਆ ਉਹ ਲੈ ਲਿਆ, ਹੁਣ ਜੇ ਕੋਈ ਕਹੇ ਵੀ ਆ ਸਿੰਘ ਇਹਨੇ ਸ਼ਹੀਦ ਕਰਵਾ ਕੇ ਅਤੇ ਫਿਰ ਮੇਲ ਜੋਲ ਕਰ ਲਏ, ਇਹ ਕੀ ਗੱਲ ਹੈ, ਇਹ ਤਾਂ ਸਾਧ ਸਿੰਘ ਜੀ ਰਾਜਨੀਤੀ ਹੈ, ਕੋਈ ਇੱਕ ਦਿਨ ਦਾ ਤਾਂ ਖੇਡ ਹੈ ਨਹੀਂ, ਵੀ ਚਲੋ ਆ 2-4 ਸਾਲ ਦੀ ਗੱਲ ਹੈ, ਕੋਈ ਗੱਲ ਨਹੀਂ, ਗੁਰੂ ਕੇ ਖਾਲਸੇ ਨੇ ਰਾਜ ਕਰਨਾ ਹੈ ਅਤੇ ਰਾਜਨੀਤੀ ਤਾਂ ਫਿਰ ਇਸੇ ਤਰ੍ਹਾਂ ਖੇਡੀ ਜਾਂਦੀ, ਕਿੰਨਾ ਸਮਾਂ ਕਦੋਂ ਦੇ ਗੁਰੂ ਕੇ ਸਿੰਘ ਲੜਦੇ ਆ ਰਹੇ ਹੈ, ਜਿਉਂ ਸਤਿਗੁਰੂ 1708 ਵਿੱਚ ਜੋਤੀ ਜੋਤ ਸਮਾਏ ਅਤੇ ਜਿਉਂ ਬਾਬਾ ਬੰਦਾ ਸਿੰਘ ਬਹਾਦਰ ਹੈ, ਜਿਉਂ ਸ਼ਹੀਦੀਆਂ ਸਿੱਖਾਂ ਦੀਆਂ ਹੋਣ ਲੱਗੀਆਂ, ਕਈ ਵਾਰ ਮੇਲ ਕਈ ਵਾਰ ਜਿਹੜਾ ਹੈ ਉਪਾੜ, ਅਤੇ ਇਹ ਜਿਹੜੀ ਗੱਲ ਹੈ ਇਹਦੇ ਇਸੇ ਤਰ੍ਹਾਂ ਹੀ ਹੈ, ਗੁਰੂ ਕੇ ਸਿੰਘਾਂ ਨੇ ਹੁਣ ਉੱਥੇ ਮੁਗਲਾਂ ਦਾ ਜ਼ੋਰ, ਮੁਗਲਾਂ ਦੀ ਜਿਹੜਾ ਰਾਜ ਹੈ ਬਾਦਸ਼ਾਹ ਹੈ ਇਹਨਾਂ ਦਾ, ਉਸ ਵਕਤ ਆਲਮਗੀਰ ਜਿਹੜਾ ਬਾਦਸ਼ਾਹ ਘਰ ਸੀ, ਪਰ ਬਾਦਸ਼ਾਹ ਤਾਂ ਉਹ ਨਾਮ ਦਾ ਹੀ ਸੀ, ਪੁੱਛ ਗਿੱਛ ਕੋਈ ਉਹਦੀ ਬਿਲਕੁਲ ਨਹੀਂ ਸੀ, ਚਾਰ ਜਿਹੜੇ ਵਜ਼ੀਰ ਸੀ ਆ ਨਜੀਮ ਅਲੀ, ਨਜੀਬ ਖਾਨ, ਰਹੀਲਾ ਪਠਾਣ, ਗਾਜਦੀਨ ਮੁਗਲ, ਮਨਸੂਰ ਅਲੀ, ਇਹ ਜਿਹੜੇ ਆਪੋ ਵਿੱਚ ਹੀ ਉਹ ਪਾਟੇ ਹੋਏ ਸੀ, ਇਹੀ ਚਾਹੁੰਦੇ ਸੀ ਵੀ ਸਾਡਾ ਸਿੱਕਾ ਜੰਮੇ, ਨਜੀਬ ਖਾਨ ਚਾਹੁੰਦਾ ਸੀ ਮੈਂ ਬਾਦਸ਼ਾਹ ਬਣ ਜਾਂ, ਗਾਜ ਜੀਣ ਚਾਹੁੰਦਾ ਸੀ ਮੈਂ ਬਾਦਸ਼ਾਹ ਬਣ ਜਾ, ਉਹ ਮਰਾਠਿਆਂ ਨੂੰ ਚੜ੍ਹਾ ਲਿਆਉਂਦਾ ਸੀ। ਨਜੀਬ ਖਾਂ ਜਿਹੜਾ ਉਹ ਅਹਿਮਦ ਸ਼ਾਹ ਪਠਾਨ ਨੂੰ ਚੜ੍ਹਾ ਲਿਆਉਂਦਾ ਸੀ, ਅਤੇ ਮਨਸੂਰ ਅਲੀ ਨੇ ਤਾਂ ਕੋਈ ਆਪਣਾ ਵੱਖਰਾ ਹੀ ਉਹ ਘਰ ਬਣਾਇਆ, ਜੋ ਲਖਨਊ ਤੋਂ ਲੈ ਕੇ ਪਟਨਾ ਬਿਆਰ ਅਸਾਮ ਇੱਧਰ ਉਹਨੇ ਆਪਣੇ ਨਾਮ ਦੇ ਟਕੇ ਚਲਾਏ ਹੋਏ ਸੀ। ਅਤੇ ਜਿਹੜੇ ਹੁਣ ਇਹ ਆਪੋ ਵਿੱਚ ਵਿਗੜੇ ਹੋਏ ਬਾਦਸ਼ਾਹ ਦੀ ਕੋਈ ਸੁਣਦਾ ਨਹੀਂ, ਆਲਮਗੀਰ ਦੇ ਵਿਚਾਰਾ ਕਾਗਜ਼ਾਂ ਵਿੱਚ ਹੀ ਸੀ ਵੀ ਬਾਦਸ਼ਾਹ ਹੈ। ਆ ਜਿਵੇਂ ਕਾਗਜ਼ਾਂ ਵਿੱਚ ਆ ਪਿੰਡ ਦਾ ਕੋਈ ਪੈਂਚ ਪੂੰਚ ਚੁਣ ਲਈਏ, ਚੱਲੇ ਕੋਈ ਨਾ, ਚੱਲੇ ਹੋਰ ਕਿਸੇ ਦੀ, ਇਸੇ ਤਰ੍ਹਾਂ ਹੀ ਉਹ ਬਾਦਸ਼ਾਹ ਵਿਚਾਰਾ ਨਾਮ ਦਾ ਹੀ ਸੀ, ਚੱਲਦੀ ਵਜ਼ੀਰਾਂ ਦੀ ਸੀ, ਵਜ਼ੀਰ ਸੁਣਦੇ ਕਹਿੰਦੇ ਸੀ, ਆਪੋ ਵਿੱਚ ਲੜੀ ਲੁੜੀ ਜਾਂਦੇ ਸੀ। ਅਤੇ ਭਾਈ ਜੱਸਾ ਸਿੰਘ ਹੋਣੀ ਉਹ ਸਮਾਂ ਜਾਣ ਡੀਕ ਰਹੇ ਹੈ, ਗੁਰੂ ਕੇ ਖਾਲਸੇ ਨੇ ਰਾਜ ਕਰਨਾ, ਇਸੇ ਤਰਕ ਕਰਕੇ ਉਹ ਜੇ ਹੁਣ ਵੈਰ ਵਿਰੋਧੀ ਇਕੱਲਾ ਚੁੱਕੀ ਫਿਰਨ ਅਤੇ ਮੁਗਲ ਫਿਰ ਇਕਦਮ ਸਿੱਧੇ ਹੋ ਜਾਣ ਅਤੇ ਸਿੰਘਾਂ ਨੂੰ ਫਿਰ ਖਿਆਈ। ਗੁਰੂ ਕਾ ਖਾਲਸਾ ਦਾ ਘਾ ਨਾਲ ਮੇਲ ਰੱਖਦਾ ਹੈ। ਅਤੇ ਜਦੋਂ ਇਹਨੇ ਮਾਮਲਾ ਦੇ ਦਿੱਤਾ ਅਤੇ ਭਾਈ ਜੱਸਾ ਸਿੰਘ ਜੀ ਨੇ ਜਿਹੜਾ ਜਵਾਬ ਦਿੱਤਾ ਬੜੇ ਤਰੀਕੇ ਨਾਲ ਵੀ ਸਾਡਾ ਤਾਂ ਕੰਮ ਹੀ ਹੈ ਆ ਜੰਗ ਯੁੱਧ ਕਰਨਾ, ਗੁਰੂ ਜੀ ਦੇ ਬਚਨ ਹੈ ਨਾ, ਖਾਲਸਾ ਸੋਏ ਜੋ ਚੜ੍ਹੈ ਤਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ, ਖਾਲਸਾ ਸੋਏ ਸ਼ਸਤਰ ਕੋ ਧਾਰੈ, ਖਾਲਸਾ ਸੋਏ ਦੁਸ਼ਟ ਕੋ ਮਾਰੈ। ਉਹ ਖਾਲਸਾ ਜਿਹੜਾ ਸ਼ਸਤਰ ਧਾਰਦਾ ਹੈ, ਦੁਸ਼ਟ ਨੂੰ ਮਾਰਦਾ ਹੈ, ਘੋੜੇ 'ਤੇ ਚੜ੍ਹਨਾ ਜਾਂਦਾ ਹੈ, ਜੰਗ ਜਿਹੜਾ ਨੇਤੀ ਕਰਦਾ, ਉਹਨੂੰ ਸਿੰਘ ਕਹਿੰਦੇ, ਉਹ ਖਾਲਸਾ ਹੈ। ਅਤੇ ਫਿਰ ਭਾਈ ਜੱਸਾ ਸਿੰਘ ਕਹਿੰਦੇ ਵੀ ਸਾਡਾ ਤਾਂ ਸੁਭਾਅ ਹੀ ਹੈ ਸ਼ਹੀਦੀਆਂ ਪਾਉਣੀਆਂ, ਲੜਨਾ ਧਰਮ ਦੀ ਖਾਤਰ, ਦੀਨ ਮਜ਼ਹਬ ਦੀ ਖਾਤਰ। ਖਾਲਸਾ ਪੰਥ ਗੁਰੂ ਜੀ ਨੇ ਸਾਜਿਆ ਹੀ ਤਾਂ ਹੈ, ਗਰੀਬ ਗਊ ਦੀ ਰੱਖਿਆ ਕਰਨੀ ਅਤੇ ਵੈਰੀ ਦਾ ਜਿਹੜਾ ਮੂੰਹ ਭੰਨਣਾ। ਸਿੰਘਣ ਮਰਨ ਕਰਿਓ ਸਿੰਘਣ ਪਰਵਾਨੈ ਨਾ ਛੋਡੈ ਦੰਗੇ ਕੀ ਬਾਨੈ, ਵੀ ਸਾਡੀ ਤਾਂ ਆਦਤ ਹੀ ਹੈ, ਅਸੀਂ ਤਾਂ ਇਸੇ ਤਰ੍ਹਾਂ ਹੀ ਉਹ ਜਿਹੜਾ ਲੜਦੇ ਜੰਗ ਕਰਦੇ ਰਹਿਣਾ ਹੈ, ਸਾਡੇ ਗੁਰੂ ਜੀ ਦਾ ਹੁਕਮ ਹੀ ਹੈ, ਇਹ ਗੁਰੂ ਜੀ ਤੋਂ ਮੰਗਿਆ ਹੀ ਇਹ ਕੁਝ ਹੈ, ਸਾਡੀ ਤਾਂ ਜਾਤ ਗੋਹ ਦੀ ਹੈ, ਦੰਗਾ ਫਸਾਦ ਹੀ ਹੈ, ਧਰਮ ਦੀ ਖਾਤਰ ਲੜਨਾ। ਇਹਨੂੰ ਜਵਾਬ ਦਿੱਤਾ ਹੈ ਵੀ ਖਾਲਸਾ ਇਹ ਸਾਡਾ ਤਾਂ ਕੰਮ ਹੀ ਹੈ, ਇਹ ਕੋਈ ਨਵੀਂ ਲੜਾਈ ਥੋੜ੍ਹੀ ਹੋਈ ਤੁਹਾਡੀ ਸਾਡੀ, ਅਤੇ ਜਿਹੜੀ ਤੁਰਕਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਅਸੀਂ ਬੜੇ ਸਮੇਂ ਤੋਂ ਹਮੇਸ਼ਾ ਤੋਂ ਲੜਦੇ ਹੀ ਆ ਰਹੇ ਹਾਂ। ਗੱਲ ਕੀ ਹੈ ਵੀ ਅਸੀਂ ਐਵੇਂ ਕੋਈ ਤੇਰੇ ਨਾਲ ਲੜਾਈ ਨਹੀਂ ਕੀਤੀ ਹੈ। ਖਾਲਸਾ ਜਿਹੜਾ ਹੈ ਬਚਨਾਂ ਦਾ ਸੂਰਮਾ ਹੈ, ਸੂਰਬੀਰ ਬਚਨ ਕੇ ਬਲੀ ਹੈ, ਬਚਨਾਂ ਦੇ ਸੂਰੇ ਗੁਰੂ ਕੇ ਸਿੰਘ, ਬਚਨ ਕਰੈ ਤੈ ਖਿਸਕ ਜਾਏ ਬੋਲੇ ਸਭ ਕੱਚਾ, ਜਿਹੜਾ ਬਚਨ ਕਰ ਦਿੰਦਾ ਹੈ ਕਿਸੇ ਨੂੰ ਮੁੱਕਰ ਜਾਂਦਾ ਹੈ, ਉਹ ਬੰਦਾ ਨਹੀਂ ਹੁੰਦਾ, ਉਹ ਕੱਚਾ ਬੰਦਾ ਹੁੰਦਾ, ਜ਼ਬਾਨ ਨਾਲ ਹੀ ਐਵੇਂ ਆਹੋ ਆਹੋ ਹਾਂਜੀ ਹਾਂਜੀ ਕਰੀ ਜਾਣਾ ਅਤੇ ਕਰਨਾ ਕਰਾਉਣਾ ਕੁਝ ਨਾ, ਉਹ ਗੁਰੂ ਕੇ ਸਿੰਘਾਂ ਦਾ ਕੰਮ ਨਹੀਂ। ਗੁਰੂ ਕੇ ਸਿੰਘ ਦੇ ਸੂਰਬੀਰ ਬਚਨ ਕੇ ਬਲੀ, ਜਿਹੜੇ ਮੂੰਹ ਗੱਲ ਕੱਢ ਦਿੱਤੀ ਉਹ ਤਾਂ ਪਗਾਉਣੀ ਪਗਾਉਣੀ ਹੈ ਭਾਵੇਂ ਕੁਝ ਹੋ ਜਾਵੇ। ਭਾਈ ਜੱਸਾ ਸਿੰਘ ਇੱਥੇ ਕਹਿ ਰਹੇ ਹੈ ਕਿ ਜਿਹੜਾ ਤੁਹਾਡਾ ਸਾਡਾ ਜੰਗ ਦੇ ਕਈ ਵਾਰ ਹੋਇਆ ਹੈ, ਬਾਕੀ ਹੁਣ ਸਾਨੂੰ ਕੋਈ ਜੰਗ ਕਰਨ ਦੀ ਜ਼ਰੂਰਤ ਨਹੀਂ ਸੀ, ਜਿਹੜਾ ਤੁਸੀਂ ਸਾਡੇ ਨਾਲ ਜ਼ਬਾਨ ਕੀਤੀ ਉਹ ਜ਼ਬਾਨ ਤੋਂ ਖਿਸ ਗਏ ਹੈ, ਤਾਂ ਹੀ ਅਸਾਂ ਨੇ ਲੜਾਈ ਕੀਤੀ ਇਹ, ਤਾਂ ਹੀ ਤੇਰੀ ਇਹ ਫੌਜ ਅਸਾਂ ਨੇ ਲੁੱਟੀ ਹੈ, ਜੇ ਤੂੰ ਕੀਤਾ ਹੋਇਆ ਵਾਅਦਾ ਜ਼ਬਾਨ 'ਤੇ ਰਹਿਣਾ, ਜ਼ਬਾਨ ਵੀ ਕੋਈ ਚੀਜ਼ ਹੈ, ਜ਼ਬਾਨ ਕਿਸੇ ਨਾਲ ਕਰ ਲਈਏ ਜ਼ਬਾਨ ਤੋਂ ਮੁੱਕਰ ਜਾਣਾ ਮਰਦਾਂ ਦਾ ਕੰਮ ਥੋੜ੍ਹੀ ਹੈ, ਅਤੇ ਜੇ ਤੂੰ ਆਪਣੇ ਆਪ ਹੀ ਉਹ ਮਾਮਲਾ ਦੇ ਦਿੰਦਾ, ਹੁਣ ਅਸਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਸੀ, ਹੋਲਾ ਮਹੱਲਾ ਸਤਿਗੁਰੂ ਜੀ ਦਾ ਹੈ ਅਤੇ ਉੱਥੇ ਲੰਗਰ ਪਾਣੀ ਰਸਤਾ ਬਸਤਾਂ ਚਾਹੀਦੀਆਂ, ਸੰਗਤਾਂ ਆਉਂਦੀਆਂ ਬਹੁਤ, ਅਤੇ ਗੁਰੂ ਕੇ ਸਿੰਘਾਂ ਨੇ ਤਾਂ ਉੱਥੇ ਸਾਰਾ ਜਿਹੜਾ ਹੈ ਜ਼ਿੰਮੇਵਾਰੀਆਂ ਸੰਭਾਲਣੀਆਂ ਹੁੰਦੀਆਂ, ਤੂੰ ਜਿਹੜਾ ਸਾਨੂੰ ਕੋਈ ਪੈਸਾ ਨਹੀਂ ਦਿੱਤਾ, ਇਸ ਕਰਕੇ ਜਿਹੜਾ ਹੈ ਤੇਰੀ ਫੌਜ ਅਸਾਂ ਨੇ ਲੁੱਟੀ।
ਅੱਗੇ ਖਾਲਸੇ ਸੋ ਖੋਟੀ ਕਰੈ,
ਬਾਕੀ ਤੈਨੂੰ ਇਹ ਵੀ ਦੱਸ ਦਿੰਦੇ ਹਾਂ ਵੀ ਸਹਿਮਤੀ ਚਲੋ ਆਪਣੇ ਥਾਂ ਹੈ, ਪਰ ਜੇ ਤੂੰ ਅਗਲੀ ਵਾਰ ਫਿਰ ਆ ਖੋਟੀ ਜੀ ਚਾਲ ਖੇਡੇਗਾ, ਕੁੱਟਣ ਲੀਤੀ ਉਸ ਬਾਹਰ ਰੱਖੇਗਾ, ਵੀ ਜਿਵੇਂ ਉਹ ਕੂਕਰ ਦੀ ਜਿਹੜੀ ਪੂਛ ਕਦੀ ਸਿੱਧੀ ਨਹੀਂ ਹੋ ਸਕਦੀ, ਟੇਢਾ ਜਿਹਾ ਰਵੇਂਗਾ ਟੇਢੀ ਪੂਛ ਵਾਂਗ, ਜੇ ਤੂੰ ਇਹੋ ਜਿਹੀ ਕੁੱਟਣ ਲੀਤੀ ਚਾਲ ਖੇਡੇਗਾ।
ਸਿੰਘ ਲੁੱਟਣ ਤੇ ਫਿਰ ਕਪਟਰੈ,
ਸਿੰਘ ਫਿਰ ਲੁੱਟਣੋਂ ਤੈਨੂੰ ਕਦੋਂ ਟਲਦੇ ਆ, ਫਿਰ ਨਹੀਂ ਟਲਦੇ, ਨਾ ਹੀ ਹਟਣਾ ਹੈ, ਐਰਕਾ ਜਿਹੜਾ ਉਹ ਖੋਇਆ ਹੈ ਅਗਲਿਆ ਤੇਰਾ ਜਾਨੀ ਨੁਕਸਾਨ ਵੀ ਕਰਾਂਗੇ।
ਕਲ ਵਕੀਲ ਉਨ ਸੁਲਾ ਠਹਿਰਾਈ।
ਇਸ ਤਰ੍ਹਾਂ ਸਦੀਕ ਬੇਗ ਨੇ ਡਰਦੇ ਮਾਰੇ ਨੇ ਵੀ ਗੁਰੂ ਕੇ ਸਿੰਘਾਂ ਦਾ ਮੱਥਾ ਲਾਉਣਾ ਕੋਈ ਠੀਕ ਨਹੀਂ ਹੈ। ਮੈਨੂੰ ਦਵਾਉਣ ਵਾਲੇ ਜੇ ਹੈ ਪਰ ਹੱਟਿਆਂ ਨੇ ਤਾਂ ਮੂੰਹ ਫੇਰ ਦਿੱਤਾ ਸੀ ਉਹਨਾਂ ਨੇ ਸਮੁੰਦ ਖਾਂ ਹੋਣਾ ਨੇ, ਅਤੇ ਸਿੰਘ ਹੀ ਆਏ ਅਤੇ ਜਿਹੜਾ ਹੈ ਉਹ ਭਾਜੜ ਪਾਈ ਹੈ ਸਰਹੰਦ ਨੂੰ, ਅਤੇ ਕਿਤੇ ਇਹਨਾਂ ਵੀ ਸਰਹੰਦ ਦੇ ਅਤੇ ਅੱਗੇ ਬੜਾ ਟੁੱਟ ਟੁੱਟ ਪੈਂਦੇ ਹੈ, ਅੱਖਾਂ ਲਾਲ ਕੱਢ ਲੈਂਦੇ ਹੈ ਅਤੇ ਮੈਨੂੰ ਆ ਘੇਰਦੇ ਹੋਣ। ਇਹਨੇ ਆਪਣੇ ਵਕੀਲ ਨੂੰ ਭੇਜ ਕੇ ਉਹ ਸੁਲਾ ਜਿਹੜੀ ਹੈ ਕੀਤੀ। ਇਹਨੇ ਸਗੋਂ ਕੀ ਕੀਤਾ ਹੈ, ਉਦੋਂ ਸਵਾਏ ਜਿਹੜੇ ਨਜ਼ਰਾਨੇ ਭੇਜੇ ਹੈ। ਸਵਾਏ ਨਜ਼ਰਾਨੇ ਮਤਲਬ ਜਿਵੇਂ 1 ਲੱਖ ਹੋਵੇ ਅਤੇ ਉਹਦਾ 5,000 ਨਾਲ ਦੂਣਾ ਦੇਣਾ। ਇਹਨੇ ਜਿੰਨਾ ਮਾਮਲਾ 'ਤੇ ਦੇਣਾ ਸੀ ਦੇਣਾ ਸੀ, ਸਗੋਂ ਦੂਣ ਸਵਾਏ ਵੱਧ ਮਾਮਲਾ ਭੇਜਿਆ ਵੀ ਖਾਲਸਾ ਜੀ ਆ ਰੱਖੋ ਛਕੋ ਛਕਾਓ, ਆ ਮੇਰੇ ਨਾਲ ਲੜਿਓ ਨਾ ਹੁਣ ਤੁਸੀਂ।
ਐਸੋ ਭਇਓ ਥੋ 15 ਸਾਲ।
ਇਸ ਤਰ੍ਹਾਂ ਇਹ 15 ਸਾਲ 1800 ਐਸੋ ਭਇਓ ਥੋ 15 ਸਾਲ ਕਿ 18 ਜੋ 1815 ਬਿਕਰਮੀ ਸੰਮਤ ਹੈ ਸੀ, 1815 ਬਿਕਰਮੀ ਸੰਮਤ ਹੋ ਗਈ ਅਤੇ 1758 ਸੰਨ ਹੋ ਗਈ। ਇਹ ਉਸ ਸਮੇਂ ਦੀ ਕਥਾ ਹੈ।
ਨਿਤ ਪ੍ਰਾਤ ਵਧੇ ਜੋ ਸਿੰਘ ਇਕਬਾਲ।
ਇਸ ਤਰ੍ਹਾਂ ਸਿੰਘਾਂ ਦੇ ਇੱਕ ਇੱਕ ਬਾਲ, ਇੱਕ ਇੱਕ ਜਿਹੜੀ ਹੈ ਸਿੰਘਾਂ ਦੀ ਚੜ੍ਹਦੀ ਕਲਾ ਹੋ ਰਹੀ। ਨਿਤ ਪ੍ਰਾਤ ਹਰ ਰੋਜ਼ ਦਿਨ ਬੇ ਦਿਨ ਖਾਲਸੇ ਦਾ ਜਿਹੜਾ ਹੈ ਉਹ ਸਿੱਕਾ ਜਮਦਾਰ ਜਾ ਰਿਹਾ ਹੈ। ਭਾਈ ਨੌਦ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੜਦਾਦਾ ਜੀ 1700-1752 ਵਿੱਚ ਜੋ ਸ਼ੂਗਰ ਚੱਕੀਆ ਮਿਸਲ ਦੇ ਸਰਦਾਰ ਸੀ ਅਤੇ ਉਹ ਜਿਹੜਾ ਹੈ ਪਠਾਣਾ ਨਾਲ ਲੜਦੇ ਸ਼ਹੀਦ ਹੋ ਗਏ। ਫਿਰ ਭਾਈ ਚੜ੍ਹਤ ਸਿੰਘ ਜੀ ਉਹਨਾਂ ਦੇ ਪੁੱਤਰ ਜੋ ਮਹਾਰਾਜਾ ਅਰਜੀਤ ਸਿੰਘ ਜੀ ਦੇ ਦਾਦਾ ਜੀ, ਇਹਨਾਂ ਨੇ ਸ਼ੂਗਰ ਚੱਕ ਇਹ ਸਰਦਾਰ ਬਣ ਗਏ, ਸ਼ੂਗਰ ਚੱਕੀਆ ਮਿਸਲ ਦੇ ਸਰਦਾਰ ਬਣ ਗਏ ਭਾਈ ਚੜ੍ਹਤ ਸਿੰਘ। ਇਹ ਫਿਰ ਉਹ ਸ਼ੁਕਰ ਚੱਕ ਪਿੰਡ ਛੱਡ ਕੇ ਇਹਦੇ ਰਾਜਾ ਸਾਂ ਸੀ ਆ ਜਿਹੜਾ ਆਪਣੇ ਨੇੜੇ ਆ ਇੱਥੇ ਆ ਗਏ। ਇੱਥੇ ਜਦੋਂ ਆਏ ਇਹਨਾਂ ਦੀ ਸ਼ਾਦੀ ਹੋਈ ਗੁੱਜਰਵਾਲ ਪਿੰਡ ਜੋ ਪਾਕਿਸਤਾਨ ਵਿੱਚ। ਗੁੱਜਰਵਾਲ ਕੋਈ ਅਮੀਰ ਸਿੰਘ ਦੀ ਲੜਕੀ ਦੇ ਨਾਲ, ਅਮੀਰ ਸਿੰਘ ਦੀ ਲੜਕੀ ਨਾਲ ਜੋ ਗੁੱਜਰਵਾਲ ਪਿੰਡ ਦਾ ਹੈ ਸੀ ਉਹਦੇ ਨਾਲ ਹੋਈ। ਫਿਰ ਉੱਥੇ ਭਾਈ ਚੜ੍ਹਤ ਸਿੰਘ ਹੁਣੀ ਚਲੇ ਗਏ ਗੁੱਜਰਵਾਲ ਨੂੰ, ਜਿਹੜਾ ਇਹਨਾਂ ਨੇ ਆਪਣੀ ਰਾਜਧਾਨੀ ਫਿਰ ਬਣਾ ਲਿਆ। ਰੋਹਤਾਸ ਜੋ ਪਾਕਿਸਤਾਨ ਵਿੱਚ ਹੈ ਉਹਨੂੰ ਤੇ ਉੱਥੇ ਕਿਲ੍ਹਾ ਬਣਾਇਆ ਫਿਰ ਭਾਈ ਚੜ੍ਹਤ ਸਿੰਘ ਨੇ। ਕੋਠੋਹਾਰ, ਚੱਕਵਾਲ, ਧੰਨੀ ਇੱਦਾਂ ਦੇ ਜਿਹੜੇ ਸ਼ਹਿਰ ਹੈ ਉਹ ਸਾਰਿਆਂ ਦੇ ਕਬਜ਼ਾ ਕਰ ਲਿਆ ਭਾਈ ਚੜ੍ਹਤ ਸਿੰਘ ਨੇ। ਖਾਲਸੇ ਦੇ 1756 ਤੋਂ ਜਿਹੜੀ ਸ਼ੁਰੂ ਹੋ ਗਈ ਖਾਲਸੇ ਚੜ੍ਹਦੀ ਕਲਾ। ਗੁਰੂ ਕੇ ਸਿੰਘ ਇਹ ਜਿਹੜੀ ਸਾਖੀ ਹੈ 1815 ਬਿਕਰਮੀ ਸੰਮਤ 1758 ਈਸਵੀ ਸੰਨ ਉਦੋਂ ਇਹ ਜਿਹੜਾ ਹੈ ਕਾਰਜ ਹੋਇਆ।
ਦੋਹਰਾ ਸ਼ਾਹੇ ਕਾਬਲੀ ਕੱਟ ਦਿਓ।
ਇਸ ਤਰ੍ਹਾਂ ਖਾਲਸੇ ਨੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਕਾਬਲ ਦਾ ਉਹਨੂੰ ਕੱਢ ਦਿੱਤਾ ਹਿੰਦੁਸਤਾਨ ਪੰਜਾਬ ਵਿੱਚੋਂ।
ਸਿੰਘ ਨੇ ਮਰਹੱਟਣ ਰਲ,
ਸਿੰਘਾਂ ਨੇ ਤੇ ਮਰਹੱਟਿਆਂ ਨੇ ਰਲ ਕੇ, ਭਾਵੇਂ ਕਿ ਸਿੰਘ ਦੇ ਮਰਹੱਟੇ ਘੂਰਕਾ ਪੱਬ ਵਿੱਚ ਕਰਦੇ ਸੀ। ਜਦੋਂ ਅਹਿਮਦ ਸ਼ਾਹ ਚੜ੍ਹ ਕੇ ਆਉਂਦਾ ਤੇ ਅਹਿਮਦ ਸ਼ਾਹ ਦੇ ਪੈਰ ਥਿੜਕ ਜਾਂਦੇ ਉਹਨੂੰ ਕੱਢਣ ਲਈ। ਸਿੰਘ ਦੇ ਮਰਹੱਟੇ ਕਹੀਏ ਜਿਹੜੇ ਮਰਾਠੀ ਹੈ, ਮਲਾਰ ਰਾਓ, ਰਾਗ ਰਾਓ ਅਤੇ ਹੁਲਕਰ ਰਾਓ, ਇਸੇ ਤਰ੍ਹਾਂ ਤੁੱਕੋ ਰਾਓ, ਇਹ ਜਿਹੜੇ ਸਨ ਸਾਹਿਬ ਬਡੇੜ, ਇਹ ਜਿੰਨੇ ਸਨ ਗਾਜੀ ਦੀਨ ਮੁਗਲ ਲੈ ਕੇ ਆਉਂਦਾ ਸੀ ਮਰਾਠੀਆਂ ਨੂੰ, ਇਹਨਾਂ ਦੀ ਮਿੱਤਰਤਾਈ ਪਾਈ ਹੋਈ ਸੀ। ਇਹ ਰਲ ਮਿਲ ਕੇ ਅਤੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਇਸ ਤਰ੍ਹਾਂ ਕੱਢ ਦਿੱਤਾ ਹਿੰਦੁਸਤਾਨ ਵਿੱਚੋਂ।
ਮਰਹੱਟੇ ਫੈਲ ਸਭ ਥਾਂ ਗਏ,
ਸਾਰੇ ਥਾਂ ਦੇ ਮਰਹੱਟੇ ਫੈਲ ਗਏ। ਭਾਵੇਂ ਗਾਜੀ ਦੀਨ ਮੁਗਲ ਨੇ ਲੈਂਦੇ ਸੀ, ਇਹਨਾਂ ਦੀ ਗਿਣਤੀ ਬੜੀ ਸੀ, 2 ਲੱਖ, 2.5 ਲੱਖ, 1.5 ਲੱਖ, ਇੰਨਾ ਜਣਾ ਚੜ੍ਹ ਕੇ ਆਉਂਦਾ ਸੀ। ਫਿਰ ਇਹਨਾਂ ਦਾ ਦੱਖਣ ਵੱਲ 'ਤੇ ਪੂਰਾ ਸਿੱਕਾ ਜੰਮਿਆ ਹੀ ਹੋਇਆ ਸੀ, ਆ ਮਨਵਾੜ, ਔਰੰਗਾਬਾਦ, ਹਜ਼ੂਰ ਸਾਹਿਬ, ਬੰਬਾ, ਜਿਹੜਾ ਪੂਨੇ, ਇਹ ਸਾਰਾ ਮਹਾਰਾਸ਼ਟਰ ਜਿੰਨਾ ਮਰਾਠਿਆਂ ਦਾ ਹੈ। ਅਤੇ ਇਹ ਹੁਣ ਇਲਾਕਾ ਵੀ ਵੱਡਾ ਹੈ, ਇੱਥੋਂ ਫੌਜ ਚੜ੍ਹ ਕੇ ਆਉਂਦੀ ਸੀ, ਬੜੇ ਬਹਾਦਰ ਵੀ ਸੀ ਜੰਗ ਯੁੱਧ ਵਿੱਚ। ਇਸ ਤਰ੍ਹਾਂ ਸਾਰੇ ਥਾਂ ਇਹੀ ਫੈਲ ਗਏ।
ਦਿੱਲੀ ਲਾਹੌਰ ਸੋ ਮਲ,
ਦਿੱਲੀ ਵੀ ਲਾਹੌਰ ਵੀ ਇਹ ਸਾਰਾ ਮਿਲ ਜੁਲ ਕੇ ਮਲ ਲਿਆ। ਸਰਹੰਦ ਵੀ ਸਿੰਘਾਂ ਨੇ ਅਤੇ ਮਰਾਠਿਆਂ ਨੇ ਮਿਲ ਕੇ ਮਾਰ ਲਈ, ਅਤੇ ਜਿਹੜੀ ਜਲੰਧਰ ਹੈ ਉੱਥੋਂ ਵੀ ਪਠਾਣਾਂ ਨੂੰ ਕੱਢਿਆ, ਉੱਥੋਂ ਵੀ ਸਿੰਘਾਂ ਇਕੱਲਿਆਂ ਨੇ ਕੱਢਿਆ ਸੀ, ਨਾਲ ਦੀਨਾ ਬੇਗ ਰਲਿਆ ਸੀ। ਲਾਹੌਰ ਵਿੱਚ ਜਾ ਕੇ ਵੀ ਮਰਹੱਟੇ ਅਤੇ ਸਿੰਘ ਜਦੋਂ ਗਏ ਤਾਂ ਮੂਰਛਾ ਨੂੰ ਭੱਜਣਾ ਪਿਆ। ਇਸ ਤਰ੍ਹਾਂ ਜਿਹੜੇ ਸਥਾਨ ਹੈ ਖਾਲੀ ਕਰਵਾ ਦਿੱਤੇ ਗਿਰਜੇ ਪਠਾਣਾਂ ਤੋਂ।
ਸੁਣੀ ਨਵਾਬ ਲਾਹੌਰੀਆਂ ਨੇ,
ਜਦੋਂ ਲਾਹੌਰ ਦੇ ਨਵਾਬ ਸੂਬੇਦਾਰ ਨੇ ਇਹ ਗੱਲ ਸੁਣੀ,
ਚਹੇ ਸੋ ਗਾਜ ਦੀਆਂ
ਏ, ਇਹ ਜਿਹੜਾ ਮੁਗਲ ਗਾਜ ਦੀਨ ਹੈ ਆਲਮਗੀਰ ਬਾਦਸ਼ਾਹ ਦਾ, ਜਿਹੜਾ ਮੁਹੰਮਦ ਸ਼ਾਹ ਰੰਗੀਲੇ ਵੇਲੇ ਦਾ ਇਹ ਵਜ਼ੀਰ ਸੀ, ਚੌਵੇਂ ਵਜ਼ੀਰ ਹੀ, ਅਤੇ ਗਾਜੀ ਦੀਨ ਮੁਗਲ ਜਦੋਂ ਸੁਣਿਆ ਇਹਨੇ ਵੀ ਮਰਹੱਟੇ ਨੂੰ ਲੈ ਕੇ ਅਤੇ ਸਿੰਘਾਂ ਦੀ ਫੌਜ ਵਿੱਚ ਚੜੀ ਹੋਈ ਲਾਹੌਰ ਦੇ ਵਿੱਚ, ਲਾਹੌਰ ਦੇ ਸੂਬੇਦਾਰ ਨੇ ਸੁਣਿਆ ਜਦੋਂ, ਉਹਨੇ ਕੀ ਕੀਤਾ ਹੈ, ਉਹਨੇ ਸੋਚਿਆ ਵੀ ਇੰਝ ਕਰੀਏ ਇਹਨਾਂ ਨੂੰ ਕਿਸੇ ਤਰ੍ਹਾਂ ਮੋੜੀਏ। ਉਹ ਪਹਿਲਾਂ ਹੁੰਦਾ ਹੁੰਦਾ ਸੀ ਇਸੇ ਤਰ੍ਹਾਂ ਵੀ ਜਦੋਂ ਕਿਸੇ ਨੇ ਉਹ ਕਿਸੇ ਦੀ ਪਨਾਹ ਲੈਣੀ ਅਤੇ ਆਪਣੀ ਲੜਕੀ ਦਾ ਰਿਸ਼ਤਾ ਕੋਈ ਕਰ ਦੇਣਾ, ਰਿਸ਼ਤੇਦਾਰੀ ਗੰਢ ਲੈਣੀ, ਇਹ ਨਵਾਬ ਨੇ ਸੋਚਿਆ ਵੀ ਆਪਣੀ ਲੜਕੀ ਦਾ ਰਿਸ਼ਤਾ ਜਿਹੜਾ ਉਹ ਗਾਜੀ ਦੀਨ ਨੂੰ ਦੇ ਕੇ ਅਤੇ ਮੋੜ ਦਈਏ।
ਸੋ ਦਿੱਲੀ ਕੇ ਰਾਹੋ,
ਅਤੇ ਵੀ ਦਿੱਲੀ ਦੇ ਰਾਹ ਤੋਰ ਦਈਏ, ਕੁਝ ਪੈਸੇ ਦੇ ਦਈਏ, ਕੁਝ ਖਜ਼ਾਨਾ ਦੇ ਦਈਏ, ਨਾਲ ਆਪਣੀ ਲੜਕੀ ਦਾ ਰਿਸ਼ਤਾ ਦੇ ਦਈਏ, ਰਿਸ਼ਤੇਦਾਰੀ ਗੰਢ ਲਈਏ ਅਤੇ ਦਿੱਲੀ ਦੇ ਰਾਹ 'ਤੇ ਕੱਢ ਦਈਏ।
ਚੋ ਪਈ ਸ਼ਾਹੋ ਦਿੱਲੀ ਕੋ ਸੁਸਤ ਸੋ ਪਯੋ,
ਉਸ ਵਕਤ ਜਿਹੜਾ ਇਹ 1758 ਤੋਂ, ਕਿਉਂਕਿ 1753 ਤੋਂ ਬਾਅਦ ਜਿਹੜਾ ਬਣ ਗਿਆ ਸੀ ਆਲਮਗੀਰ, 1769 ਤੱਕ 4-5 ਸਾਲ ਰਿਹਾ ਇਹ ਆਲਮਗੀਰ, ਜਿਹੜਾ ਬੈਠਾ ਹੋਇਆ ਸੀ ਦਿੱਲੀ ਦੀ ਪਾਤਸ਼ਾਹੀ ਦੇ, ਉਹਨੂੰ ਤਾਂ ਕੋਈ ਪੁੱਛਦਾ ਗਿੱਛਦਾ ਨਹੀਂ, ਵਜ਼ੀਰ ਉਹ ਤਾਂ ਵਿਚਾਰਾ ਸੁਸਤ ਹੋਇਆ ਪਿਆ ਸੀ।
ਵਜ਼ੀਰ ਗਾਜ ਦੀ ਗਾਜਤ ਪਇਓ,
ਇਹ ਚੌਵਾਂ ਵਜ਼ੀਰਾਂ ਦੇ ਵਿੱਚੋਂ ਜਿਹੜਾ ਗਾਜੀ ਦੀਨ ਮੁਗਲ ਸੀ ਇਹ ਗੱਜ ਵੱਜ ਰਿਹਾ ਸੀ, ਮਰਹੱਟਿਆਂ ਦੇ ਸਿਰ 'ਤੇ ਇਹ ਜਿਹੜੀਆਂ ਡੀਂਗਾਂ ਮਾਰਦਾ ਸੀ।
ਮਨ ਮੈਂ ਗਾਜ ਦੀ ਕੀਓ ਅਭਿਮਾਨ,
ਇਸ ਤਰ੍ਹਾਂ ਮਨ ਦੇ ਵਿੱਚ ਇਹ ਹੰਕਾਰ ਕਰ ਲਿਆ, ਕਿਉਂਕਿ ਬੰਦਾ ਜਦੋਂ ਕੋਈ ਥੋੜ੍ਹੀ ਤਰੱਕੀ ਕਰਦਾ ਹੈ ਤਾਂ ਛੇਤੀ ਜਿਹੜਾ ਹੈ ਖਿਲਰ ਪੁੱਲਰ ਜਾਂਦਾ ਹੈ।
ਬੁਲਾਏ ਗੰਗ ਭੱਟ ਕਹਿਓ ਬਖਾਨ,
ਫਿਰ ਇਹਨੇ ਇੱਕ ਗੰਗ ਭੱਟ ਹੋਇਆ, ਭੱਟ ਦਾ ਅਰਥ ਹੁੰਦਾ ਕਵੀ, ਜਿਵੇਂ ਭੱਟਾਂ ਦੀ ਸੋਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸ਼ਬਦ ਉਹਨਾਂ ਦੇ ਸੁਸ਼ੋਭਿਤ ਹੈ, ਬਾਣੀ ਸੁਸ਼ੋਭਿਤ ਹੈ, ਅੰਕਿਤ ਹੈ। ਇਸੇ ਤਰ੍ਹਾਂ ਗੰਗ ਭੱਟ ਹੋਇਆ, ਇੱਕ ਗੰਗ ਕਵੀ ਹੋਇਆ ਹੈ ਭੱਟ, ਅਕਬਰ ਬਾਦਸ਼ਾਹ ਵੇਲੇ ਉਹਦਾ ਬੜਾ ਸਤਿਕਾਰ ਕਰਦਾ ਸੀ ਅਕਬਰ ਬਾਦਸ਼ਾਹ, ਇਹ ਯੂਪੀ ਦਾ ਹੋਇਆ। ਇਹ ਗੰਗ ਹੁਣ ਇਸ ਸਮੇਂ ਹੋਇਆ 18ਵੀਂ ਸਦੀ ਵਿੱਚ। ਇੱਕ ਕਵੀ ਬੜਾ ਸੂਝਵਾਨ ਵਿਦਵਾਨ ਪੰਡਿਤ ਹੈ ਸੀ, ਬੜੀ ਇਹਦੀ ਮੱਤ ਸੀ ਤੇਜ਼, ਇਹਨੂੰ ਬੁਲਾਇਆ ਹੈ ਗਾਜੀ ਦੀਨ ਮੁਗਲ ਨੇ ਅਤੇ ਕਹਿਣ ਲੱਗਾ ਇਸ ਤਰ੍ਹਾਂ ਵੀ ਤੂੰ ਮੇਰੀ ਸਿਫਤ ਕਰ, ਮੇਰੇ ਸੋਹਲੇ ਗਾ, ਮੇਰੇ ਨਾਂ ਦੀ ਕਾਵਿ ਰਚਨਾ ਕਰ, ਮੇਰਾ ਸਿੱਕਾ ਦੁਨੀਆ ਵਿੱਚ ਜੰਮੇ ਮੇਰੇ ਛੰਦ ਬਣਾ। ਇਸ ਤਰ੍ਹਾਂ ਇਹ ਗੰਗ ਕਵੀ ਨੂੰ ਕਹਿੰਦਾ ਹੈ। ਗੰਗ ਕਵੀ ਜਿਵੇਂ ਇਹਨੂੰ ਜਵਾਬ ਦਿੰਦਾ ਹੈ, ਇਹਨੂੰ ਜਿਵੇਂ ਉਹ ਬਚਣਾਂ ਦੀ ਅੱਗ ਲੱਗਦੀ ਹੈ, ਉਹ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਇੱਥੇ ਹੀ ਜਿਹੜੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ, ਲਿਖੈ ਕਤਨਾ ਛੁਪੀਐ ਖਿਣ ਖਿਣ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਚੋ ਪਈ ਸ਼ਾਹੋ ਦਿੱਲੀ ਕੋ ਸੁਸਤ ਸੋ ਪਯੋ, ਵਜ਼ੀਰ ਗਾਜ ਦੀ ਗਾਜਤ ਪਯੋ, ਮਨ ਮੈਂ ਗਾਜ ਦੀ ਕੀਓ ਅਭਿਮਾਨ, ਬੁਲਾਏ ਗੰਗ ਪਟ ਕਹਿਓ ਬਖਾਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਮਣ ਹਾਰ, ਹੇ ਸੰਤ ਹੈ ਕੈ ਸਦਾ ਸ ਸੰਗ ਨਿਦਾਰਾ ਆਧਾਰ ਹੇ ਠਾਕਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਭਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸਿਮ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।